ਬਾਲਕ ਹਰਗੋਬਿੰਦ ਜੀ ਘਰ ਦੇ ਵਿੱਚ ਖੇਡਦਿਆਂ ਹੋਇਆਂ ਬਾਲ ਲੀਲਾ ਬਾਲ ਕੌਤਕ ਕਰਦਿਆਂ ਹੋਇਆਂ ਨੂੰ ਬੁਖਾਰ ਚੜ੍ਹਿਆ। ਬੁਖਾਰ ਬਹੁਤ ਜ਼ਿਆਦਾ ਸੀ। ਮਾਤਾ ਗੰਗਾ ਜੀ ਨੇ ਬਾਲਕ ਹਰਗੋਬਿੰਦ ਜੀ ਨੂੰ ਲਟਾਇਆ, ਕੋਲ ਬੈਠੇ ਨੇ, ਔਰ ਇੱਧਰ ਖਬਰ ਭੇਜੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਬਾਲਕ ਹਰਗੋਬਿੰਦ ਨੂੰ ਤਾਪ ਚੜ੍ਹਨ ਦੀ, ਬੁਖਾਰ ਚੜ੍ਹਨ ਦੀ ਖਬਰ ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਘਰ ਆਏ। ਵੇਖਿਆ ਬੁਖਾਰ ਬਹੁਤ ਜ਼ਿਆਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ। ਉਹ ਫਿਰ ਆਸਣ ਤੋਂ ਉੱਠ ਕਰਕੇ ਆਪਣਾ ਪਾਵਨ ਪਵਿੱਤਰ ਹਸਤ ਕਮਲ ਹਨ ਉਹ ਬਾਲਕ ਹਰਗੋਬਿੰਦ ਜੀ ਦੇ ਮਸਤਕ 'ਤੇ ਫੇਰਨਾ ਕੀਤਾ। ਬਾਲਕ ਹਰਗੋਬਿੰਦ ਜੀ ਦਾ ਬੁਖਾਰ ਉਤਰ ਗਿਆ। ਨਵੇਂ ਨਰੋਏ ਹੋਏ ਫਿਰ ਉਸੇ ਤਰ੍ਹਾਂ ਖੇਡਣ ਵਿੱਚ ਲੱਗੇ। ਇਹ ਵੇਖ ਕਰਕੇ ਸਾਰੇ ਬੜੇ ਖੁਸ਼ ਅਤੇ ਪ੍ਰਸੰਨ ਹੋਏ ਹਨ। ਔਰ ਸਿੱਖ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੱਸਣ ਲੱਗੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਉਹਦਾ ਜਿਹੜਾ ਨਾਮ ਹੈ ਜੋ ਸਰਬ ਰੋਗਾਂ ਨੂੰ ਕੱਟਣ ਵਾਲਾ ਹੈ, ਸਰਬ ਰੋਗ ਕਾ ਔਖਦ ਨਾਮ, ਸਾਰਿਆਂ ਰੋਗਾਂ ਦੀ ਔਸ਼ਧੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਐਸੀ ਤਾਕਤ ਹੈ ਉਸ ਨਾਮ ਦੇ ਵਿੱਚ, ਜਿਹੜਾ ਵੀ ਕੋਈ ਜਪਦਾ ਉਹਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦਿਆਂ ਆਪਣੀ ਰਸਨਾ ਤੋਂ ਪਾਵਨ ਸ਼ਬਦ ਦੀ ਰਚਨਾ ਕੀਤੀ। ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਵਾਲੇ ਸ਼ਬਦ ਜਿਹੜੇ ਨੇ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰੇ ਹਨ। ਇੱਕ ਸ਼ਬਦ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ, ਸੋਰਠ ਰਾਗ ਦੇ ਵਿੱਚੋਂ, ਮੇਰਾ ਸਤਿਗੁਰ ਰਖਵਾਲਾ ਹੋਵਾ, ਤਾਰ ਕਿਰਪਾ ਪ੍ਰਭਾਤ ਦੇ ਰਾਖਿਆ, ਹਰ ਗੋਬਿੰਦ ਨਵਾ ਨਰੋਆ। ਪੂਰੇ ਗੁਰੂ ਨੇ ਕਿਰਪਾ ਕਰਕੇ ਆਪ ਬਾਲਕ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਹੈ। ਜਿਹੜਾ ਤਾਪ ਦਾ ਰੋਗ ਸੀ ਉਹ ਦੂਰ ਕੀਤਾ ਹੈ ਗੁਰੂ ਦੀ ਕਿਰਪਾ ਦੇ ਨਾਲ। ਬਾਲਕ ਹਰਗੋਬਿੰਦ ਜੀ ਨਵੇਂ ਨਰੋਏ ਹੋਏ ਨੇ, ਉਹਨਾਂ ਦਾ ਤਾਪ ਆਪ ਪ੍ਰਭੂ ਨੇ ਮਿਟਾਇਆ, ਖਤਮ ਕੀਤਾ, ਦੂਰ ਕੀਤਾ, ਆਪ ਲਾਜ ਰੱਖੀ ਹੈ। ਸਾਧ ਸੰਗਤ ਤੇ ਸਫਲ ਪਾਏ ਸਤਿਗੁਰ ਕੈ ਬਲ ਜਾਈ, ਸਤਿਗੁਰ ਤੋਂ ਬਲਿਹਾਰ ਜਾਣਾ ਕਰੀਏ, ਜਿਨ੍ਹਾਂ ਦੀ ਸੰਗਤ ਦੇ ਵਿੱਚੋਂ ਇਹ ਸਰਵ ਫਲ ਸੁੱਖਾਂ ਦੇ ਸਹਿ ਤੇ ਪ੍ਰਾਪਤ ਹੋਏ। ਇਸ ਪ੍ਰਕਾਰ ਦੇ ਨਾਲ ਸਿਫਤ ਸਲਾਹ ਦੇ ਜਿਹੜੇ ਸ਼ਬਦ ਹਨ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕੀਤੀ ਗਈ ਹੈ। ਆਓ ਅਗਲੇਰੇ ਸ਼ਬਦ ਅੰਦਰ ਕਿਵੇਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੀ ਅਨਹਦ ਤੂਰੇ।
ਸੋਰਠ ਰਾਗ ਦੇ ਅੰਦਰ ਪੰਚਮ ਗੁਰਦੇਵ ਜੀ ਨੇ ਦੂਸਰਾ ਸ਼ਬਦ ਉਚਾਰਨ ਕੀਤਾ। ਇਹਨਾਂ ਸ਼ਬਦਾਂ ਦਾ ਜਿਹੜਾ ਮੰਤਵ ਹੈ ਉਹ ਵਾਹਿਗੁਰੂ ਪਰਮੇਸ਼ਰ ਦੀ ਜੋ ਸਰਵ ਕਲਾ ਕਰਕੇ ਸਮਰੱਥ ਹੈ, ਜੀਵ ਦੇ ਸਾਰੇ ਰੋਗਾਂ ਦਾ ਨਾਸ਼ ਕਰਨ ਵਾਲਾ ਹੈ, ਜੀਵਾਂ ਦੀ ਰੱਖਿਆ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ ਹੈ, ਉਹਦੀ ਮਹਿਮਾ ਨੂੰ ਬਿਆਨ ਕੀਤਾ ਹੈ। ਇਹ ਸ਼ਬਦ ਜਿਹੜੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ, ਜਦੋਂ ਵੀ ਕੋਈ ਸੰਕਟ, ਕੋਈ ਦੁੱਖ, ਕੋਈ ਪੀੜਾ ਬਣ ਆਏ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨ ਲਾ ਕੇ ਇਹ ਸ਼ਬਦ ਪੜ੍ਹੇਗਾ, ਇਹ ਸ਼ਬਦਾਂ ਨਾਲ ਜੁੜੇਗਾ, ਉਹਦੇ ਸਾਰੇ ਰੋਗ ਦੂਰ ਹੋਣਗੇ। ਕਿਉਂਕਿ ਸਾਹਿਬ ਜੀ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਆਦ ਵਿਆਦ ਉਪਾਦ ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲਾ ਹੈ ਉਹ ਵਾਹਿਗੁਰੂ ਪਰਮੇਸ਼ਰ, ਦੁੱਖਾਂ ਦਾ ਨਾਸ਼ ਕਰਕੇ ਸੁੱਖਾਂ ਦੀ ਬਖਸ਼ਿਸ਼ ਕਰਨ ਵਾਲਾ ਹੈ। ਤੇ ਜਿਹੜਾ ਐਸੇ ਉਸ ਵਾਹਿਗੁਰੂ ਪਰਮੇਸ਼ਰ ਅੱਗੇ ਅਰਦਾਸ ਕਰਦਾ ਉਹਨੂੰ ਕੋਈ ਦੁੱਖ ਵਿਆਪਦਾ ਨਹੀਂ, ਉਹਨੂੰ ਕੋਈ ਵਿਘਨ ਨਹੀਂ ਲੱਗਦਾ। ਸਾਹਿਬ ਜੀ ਨੇ ਸੋਰਠ ਰਾਗ ਅੰਦਰ ਸ਼ਬਦ ਉਚਾਰਨ ਕੀਤਾ, ਤਾਪ ਗਵਾਇਆ ਗੁਰਪੂਰੇ। ਪੂਰੇ ਗੁਰੂ ਨੇ ਕਿਰਪਾ ਕਰਕੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਬਾਲਕ ਹਰਗੋਬਿੰਦ ਜੀ ਦਾ ਜਿਹੜਾ ਤਾਪ ਦਾ ਰੋਗ ਸੀ ਉਹ ਦੂਰ ਕੀਤਾ ਹੈ।
ਵਾਜੇ ਅਨਹਦ ਤੂਰੇ
ਤੇ ਵਾਜੇ ਇੱਕ ਰਸ ਅਨਹਦ ਵਾਜੇ ਜਿਹੜੇ ਉਹ ਵਜੇ ਹਨ
ਸਰਬ ਕਲਿਆਣ ਪ੍ਰਭ ਕੀਨੇ
ਸਾਰੇ ਜੀਵਾਂ ਦੇ ਕਲਿਆਣ ਹੋਈ ਹੈ ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਰਿਆਂ ਨੂੰ ਸੁੱਖ ਦੇਣਾ ਕੀਤਾ ਬਾਲਕ ਹਰਗੋਬਿੰਦ ਜੀ ਨੂੰ ਤਾਪ ਦਾ ਰੋਗ ਆਉਣ ਦੇ ਨਾਲ ਸਾਰੇ ਚਿੰਤਤ ਸਨ ਇਹ ਤਾਪ ਦਾ ਰੋਗ ਦੂਰ ਹੋਇਆ ਸਾਰਿਆਂ ਨੂੰ ਸੁੱਖ ਦੇਣਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਕਲਿਆਣ ਉਸ ਵਾਹਿਗੁਰੂ ਨੇ ਕੀਤੀ ਹੈ
ਕਰ ਕਿਰਪਾ ਆਪ ਦੀਨੇ
ਇਹ ਆਪ ਕਿਰਪਾ ਕਰਕੇ ਉਹਨੇ ਇਹ ਰਹਿਮਤ ਕੀਤੀ ਹੈ ਆਪ ਬਖਸ਼ਿਸ਼ ਕਰਕੇ ਸੁੱਖ ਬਖਸ਼ਿਆ ਹੈ
ਬੇਦਨ ਸਤਿਗੁਰ ਆਪ ਗਵਾਈ
ਬੇਦਨ ਜਿਹੜੀ ਪੀੜਾ ਸੀ ਉਹ ਪੀੜਾ ਆਪ ਕਿਰਪਾ ਕਰਕੇ ਉਹਨਾਂ ਨੇ ਦੂਰ ਕੀਤੀ ਹੈ
ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ
ਉਹ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਜੋ ਹੈ ਉਹਦੇ ਨਾਮ ਨੂੰ ਧਿਆ ਕਰਕੇ ਸਿੱਖ ਸੰਤ ਸਭ ਸਰਸੇ ਹੋਏ ਸਾਰਿਆਂ ਰਸਾਂ ਦੇ ਸਹਿਤ ਸਿੱਖ ਤੇ ਸੰਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ ਕਰਕੇ ਸਾਰੇ ਰਸਾਂ ਦੇ ਸਹਿਤ ਸਾਰੇ ਆਨੰਦਿਤ ਹੋਏ ਹਨ ਖੇੜੇ ਵਿੱਚ ਆਏ ਹਨ
ਰਹਾਉ ਜੋ ਮੰਗੈ ਸੋ ਲੀਵੈ ਪ੍ਰਭ ਆਪਣੇ ਅਸੰਤਾਂ ਦੇਵੈ
ਵਿਸ਼ਰਾਮ ਦੇ ਕਰਕੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੋ ਮੰਗੈ ਸੋ ਲੀਵੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜੋ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਅਰਦਾਸ ਕਰਕੇ ਮੰਗਦਾ ਪ੍ਰਭ ਆਪਣਿਆਂ ਸੰਤਾਂ ਦੇਵੈ ਪ੍ਰਭੂ ਆਪਣਿਆਂ ਸੰਤਾਂ ਨੂੰ ਬਖਸ਼ਦਾ ਉਹਨਾਂ ਦੀਆਂ ਝੋਲੀਆਂ ਭਰਦਾ ਉਹਨਾਂ ਦੇ ਦੁੱਖਾਂ ਦੀ ਨਿਵਿਰਤੀ ਕਰਦਾ ਉਹ ਸਾਰੇ ਸੁੱਖ ਦੇਣ ਵਾਲਾ ਹੈ ਜੋ ਵੀ ਉਹਦੇ ਕੋਲੋਂ ਕੋਈ ਮੰਗਦਾ ਮਨ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ
ਹਰ ਗੋਬਿੰਦ ਪ੍ਰਭ ਰਾਖਿਆ
ਬਾਲਕ ਹਰ ਗੋਬਿੰਦ ਦੇ ਰੱਖਿਆ ਆਪ ਪ੍ਰਭੂ ਨੇ ਕੀਤੀ ਹੈ ਪ੍ਰਭੂ ਆਪ ਸਹਾਇਕ ਬਣੇ ਪ੍ਰਭੂ ਨੇ ਕਿਰਪਾ ਕਰਕੇ ਬਾਲਕ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਹੈ
ਜਨ ਨਾਨਕ ਸਾਚ ਸੁਪਾਖਿਆ
ਨਾਨਕ ਦਾਸ ਸੱਚੀ ਗੱਲ ਕਹਿੰਦਾ ਹੈ ਇਹ ਸੱਚੇ ਬਚਨ ਕਹਿੰਦਾ ਹੈ ਜੋ ਵਾਹਿਗੁਰੂ ਪਰਮੇਸ਼ਰ ਬੇਅੰਤ ਹੈ ਸਰਬ ਕਲਾ ਕਰਕੇ ਸਮਰੱਥ ਹੈ ਸਰਬ ਰੋਗਾਂ ਦਾ ਨਾਸ਼ ਕਰਨ ਵਾਲਾ ਹੈ ਸਾਰੇ ਸੁੱਖ ਬਖਸ਼ਣ ਵਾਲਾ ਹੈ
ਸੋਰਠ ਮਹੱਲਾ ਪੰਜਵਾਂ ਠਾਂਡ ਪਾਈ ਕਰ ਤਾਰੇ ਤਾਪ ਛੋੜ ਗਿਆ ਪਰਵਾਰੇ
ਫਿਰ ਦੂਸਰਾ ਸ਼ਬਦ ਉਚਾਰਨ ਕਰਦੇ ਆਪਣੇ ਰਸਨਾ ਤੋਂ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਇਹ ਠੰਡ ਉਸ ਪ੍ਰਭੂ ਨੇ ਆਪ ਵਰਤਾਈ ਹੈ ਆਪ ਕਿਰਪਾ ਕੀਤੀ ਹੈ ਹਿਰਦਿਆਂ ਦੇ ਅੰਦਰ ਠੰਡ ਵਰਤੀ ਹੈ ਜਿਹੜਾ ਤਾਪ ਪਰਿਵਾਰ ਦੇ ਵਿੱਚ ਆਇਆ ਸੀ ਉਹ ਤਾਪ ਦਾ ਰੋਗ ਉਹਨੇ ਆਪ ਕਿਰਪਾ ਕਰਕੇ ਦੂਰ ਕੀਤਾ ਹੈ
ਗੁਰਪੂਰੇ ਹੈ ਰਾਖੀ ਸਰਣ ਸੱਚੇ ਕੀ ਤਾਕੀ
ਜਦੋਂ ਉਸ ਸੱਚੇ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਤੱਕ ਲਈ ਜਦੋਂ ਉਹਦਾ ਓਟ ਆਸਰਾ ਲਿਆ ਫਿਰ ਆਪ ਉਹਨੇ ਪੂਰੇ ਪ੍ਰਭੂ ਨੇ ਕਿਰਪਾ ਕਰਕੇ ਗੁਰਪੂਰੇ ਹੈ ਰਾਖੀ ਪੂਰੇ ਗੁਰੂ ਨੇ ਕਿਰਪਾ ਕਰਕੇ ਆਪ ਰੱਖਿਆ ਕੀਤੀ ਹੈ
ਪਰਮੇਸ਼ਰ ਆਪ ਹੋਆ ਰਖਵਾਲਾ
ਪਰਮੇਸ਼ਰ ਆਪ ਰੱਖਿਅਕ ਬਣਿਆ ਆਪ ਉਹਨੇ ਰਖਵਾਲੀ ਕੀਤੀ ਹੈ ਬਾਲਕ ਹਰਗੋਬਿੰਦ ਜੀ ਦੀ ਇਸ ਪ੍ਰਕਾਰ ਦੇ ਨਾਲ ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ ਹੈ ਉਹਦਾ ਓਟ ਆਸਰਾ ਤੱਕਦਾ ਹੈ ਉਹ ਸਾਰਿਆਂ ਦੀ ਰੱਖਿਆ ਕਰਦਾ ਉਹ ਰੱਖਿਆ ਕਰਨ ਵਾਲਾ ਹੈ ਆਪ ਕਿਰਪਾ ਕਰਕੇ ਉਸਨੇ ਰੱਖਿਆ ਕੀਤੀ ਹੈ
ਸਾਂਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ
ਉਹਨਾਂ ਦਾ ਮਨ ਸਦਾ ਸੁਖੀ ਹੋ ਜਾਂਦਾ ਮਨ ਅੰਦਰ ਸ਼ਾਂਤੀ ਆ ਜਾਂਦੀ ਹੈ ਸਹਿਜ ਅਡੋਲਤਾ ਆ ਜਾਂਦੀ ਹੈ ਸੁੱਖ ਖਿਣਮਾ ਉਪਜੇ ਇੱਕ ਖਿਣ ਦੇ ਵਿੱਚ ਇਹ ਸਾਰੇ ਸੁੱਖ ਬਣ ਆਉਂਦੇ ਨੇ ਜਿਨ੍ਹਾਂ ਦੇ ਹਿਰਦਿਆਂ ਅੰਦਰ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਜਿਹੜੇ ਉਹਦੇ ਓਟ ਆਸਰਾ ਤੱਕਦੇ ਹਨ
ਰਹਾਓ ਹਰ ਹਰ ਨਾਮ ਦਿਓ ਦਾਰੂ ਤਿੰਨ ਸਗਲਾ ਰੋਗ ਬੇਦਾਰੂ
ਵਿਸ਼ਰਾਮ ਦੇ ਕੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਹਰ ਹਰ ਨਾਮ ਦਿਓ ਦਾਰੂ ਹਰੀ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਮ ਰੂਪੀ ਔਸ਼ਧੀ ਦਿੱਤੀ ਹੈ ਉਹਨੇ ਆਪਣਾ ਨਾਮ ਰੂਪੀ ਦਾਰੂ ਦੇ ਕੇ ਸਗਲਾ ਰੋਗ ਬੇਦਾਰੂ ਸਾਰੇ ਰੋਗ ਜਿਹੜੇ ਨੇ ਉਹ ਖਤਮ ਕਰ ਦਿੱਤੇ ਹਨ।
ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸਵਾਰੀ।
ਆਪਣੀ ਕਿਰਪਾ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਨੇ ਪ੍ਰਭੂ ਨੇ ਇਹ ਆਪਣੀ ਕਿਰਪਾ ਕੀਤੀ ਹੈ ਸਗਲੀ ਬਾਤ ਸਵਾਰੀ। ਇਹ ਜਿਹੜੀ ਸਾਰੀ ਬਾਤ ਸੀ ਸਾਰਾ ਕੁਝ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਸਵਾਰਨਾ ਕੀਤਾ ਹੈ।
ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਵਾਹਿਗੁਰੂ ਪਰਮੇਸ਼ਰ ਦਾ ਮੁੱਢ ਕਦੀਮੀ ਸੁਭਾਅ ਹੈ, ਉਹ ਆਪਣੇ ਬਿਰਦ ਦੀ ਸੰਭਾਲ ਕਰਦਾ ਹੈ, ਆਪਣੇ ਬਿਰਦ ਨੂੰ ਸੰਭਾਲਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਦ ਸੁਆਮੀ ਸੰਧਾ ਉਹਦਾ ਮਾਲਕ ਦਾ ਸੁਭਾਅ ਹੈ। ਮੁੱਢ ਕਦੀਮੀ ਪ੍ਰਭ ਆਪਣਾ ਬਿਰਦ ਸੰਭਾਲਿਆ, ਉਹਨੇ ਆਪਣੇ ਬਿਰਦ ਦੀ ਸੰਭਾਲ ਕੀਤੀ ਹੈ। ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਉਹਨੇ ਸਾਡੇ ਗੁਣ ਔਗੁਣ ਦੀ ਵਿਚਾਰ ਨਹੀਂ ਕੀਤੀ।
ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸਗਲੀ ਲਾਜ ਰਾਖੀ।
ਗੁਰੂ ਦਾ ਸ਼ਬਦ ਹਿਰਦੇ ਵਿੱਚ ਸਾਖਸ਼ਾਤ ਹੋ ਗਿਆ। ਗੁਰੂ ਦਾ ਸ਼ਬਦ ਹਿਰਦੇ ਵਿੱਚ ਸਾਖਸ਼ਾਤ ਹੋਣ ਦੇ ਨਾਲ ਕੀ ਹੋਇਆ, ਤਿੰਨ ਸਗਲੀ ਲਾਜ ਰਾਖੀ, ਉਹਨੇ ਸਾਡੀ ਪੈਜ ਰੱਖ ਲਈ, ਇੱਜ਼ਤ ਜਿਹੜੀ ਆ ਉਹ ਰੱਖ ਲਈ ਹੈ।
ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ।
ਸਾਹਿਬ ਜੀ ਕਹਿੰਦੇ ਅਸੀਂ ਤੁਹਾਡੇ ਸਿਫਤ ਸਲਾਹ ਦੇ ਜਿਹੜੇ ਇਹ ਗੀਤ ਹਨ, ਸਿਫਤ ਸਲਾਹ ਦੇ ਵਿੱਚ ਬੋਲਣਾ, ਬੁਲਾਇਆ ਬੋਲੀ ਤੇਰਾ ਤੁਹਾਡੇ ਬੁਲਾਏ ਹੋਏ ਬੋਲਦੇ ਹਾਂ। ਤੂੰ ਸਾਹਿਬ, ਤੂੰ ਸਾਡਾ ਮਾਲਕ ਹੈ, ਗੁਣੀ ਤੂੰ ਗੁਣਾਂ ਦਾ ਖਜ਼ਾਨਾ ਹੈ, ਗਹਿਰਾ ਤੂੰ ਬਹੁਤ ਡੂੰਘਾ ਹੈ।
ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ।
ਇਸ ਕਰਕੇ ਹੇ ਨਾਨਕ, ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਗਵਾਹੀ ਦੇਣ ਵਾਲਾ ਨਾਲ ਨਿਭਣ ਵਾਲਾ ਸਾਖਸ਼ਾਤ ਹੈ, ਉਹਨੂੰ ਜਪਣਾ ਕਰ। ਆਪਣੇ ਦਾਸ ਕੀ ਪੈਜ ਰਾਖੀ, ਜਿਹੜਾ ਆਪਣੇ ਦਾਸਾਂ ਦੀ ਪੈਜ ਰੱਖਦਾ, ਇੱਜ਼ਤ ਰੱਖਦਾ ਹੈ।
ਦੋਹਰਾ ਇਤਿਆਦਿਕ ਬਹੁ ਸ਼ਬਦ ਸ਼ੁਭ ਕਰੇ ਅਪਰ ਗਤ ਦਾਏ।
ਇਸ ਪ੍ਰਕਾਰ ਦੇ ਨਾਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਹੁਤ ਸਾਰੇ ਸ਼ਬਦਾਂ ਦੀ ਰਚਨਾ ਕੀਤੀ। ਇਹ ਸਾਰੇ ਸ਼ਬਦ ਜਿਹੜੇ ਮੁਕਤੀ ਦੇਣ ਵਾਲੇ ਨੇ, ਮੁਕਤ ਕਰਨ ਵਾਲੇ ਨੇ, ਮੁਕਤੀ ਬਖਸ਼ਣ ਵਾਲੇ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੇ।
ਰਾਗ ਬਿਲਾਵਲ ਆਦਿ ਜੇ ਦੀਏ ਗ੍ਰੰਥ ਮੈਂ ਪਾਏ।
ਇਸ ਤਰ੍ਹਾਂ ਦੇ ਨਾਲ ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ। ਜੋ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਉਹ ਸ਼ਬਦ ਦਰਜ ਹਨ। ਬਿਲਾਵਲ ਮਹੱਲਾ ਪੰਜਵਾਂ, ਆਪਣੇ ਬਾਲਕ ਆਪ ਰੱਖਿਆ ਅਨਪਾਰ, ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਿਜ ਆਨੰਦ ਭਏ, ਪੂਰਨ ਭਈ ਸੇਵ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਾਪ, ਰੋਗ ਮਿਟਾਏ ਜਿਵਾਲਿਆਂ ਜਾਕਾ ਵੱਡ ਪ੍ਰਤਾਪ, ਇਤਿਆਦਿਕ ਜਿਹੜੇ ਸ਼ਬਦ ਨੇ ਉਹ ਬਿਲਾਵਲ ਰਾਗ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ। ਇਹ ਸਾਰੇ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਦਰਜ ਕੀਤੇ ਹਨ।
ਜੋ ਜਿਸ ਸੰਕਟ ਪਰ ਕੇ ਉਹ ਪੜੇ ਜੇ ਸਿੱਖ ਮਨ ਲਾਏ।
ਜਿਹੜਾ ਕੋਈ ਕਿਸੇ ਪ੍ਰਕਾਰ ਦੇ ਨਾਲ ਸੰਕਟ ਵਿੱਚ ਪੈ ਜਾਵੇ ਤੇ ਉਹਦਾ ਜਿਹੜਾ ਮਨੋਰਥ ਹੋਵੇ ਤੇ ਉਹ ਮਨੋਰਥ ਨੂੰ ਵੇਖ ਕਰਕੇ ਨਾ ਸ਼ਬਦਾਂ ਨੂੰ ਜੇ ਕੋਈ ਮਨ ਕਰਕੇ ਪੜੇਗਾ, ਮਨ ਕਰਕੇ ਨਾ ਸ਼ਬਦਾਂ ਦਾ ਗਾਇਨ ਕਰੇਗਾ।
ਸ਼ਰਧਾ ਤੇ ਦੁੱਖ ਖੈ ਕਰੇ ਇਹੀ ਮਨੋਰਥ ਗਾਏ।
ਤੇ ਉਹਦਾ ਇਹ ਮਨੋਰਥ ਹੋਵੇ ਤੇ ਜੇ ਮਨੋਰਥ ਨੂੰ ਲੈ ਕਰਕੇ ਬੜੇ ਪ੍ਰੇਮ ਨਾਲ ਪਾਵਨ ਸ਼ਬਦ ਪੜੇਗਾ, ਗਾਇਨ ਕਰੇਗਾ, ਉਹਦੇ ਜਿਹੜੇ ਸਾਰੇ ਰੋਗ ਨੇ ਉਹ ਰੋਗ ਜਿਹੜੇ ਹਨ ਉਹ ਦੂਰ ਹੋ ਜਾਣਗੇ। ਸ਼ਰਧਾ ਦੇ ਨਾਲ ਪੜਨ ਨਾਲ, ਸ਼ਰਧਾ ਤੇ ਦੁੱਖ ਖੈ ਕਰੇ, ਸ਼ਰਧਾ ਨਾਲ ਪੜਨ ਦੇ ਨਾਲ, ਗਾਉਣ ਦੇ ਨਾਲ ਸਾਰੇ ਰੋਗ ਜਿਹੜੇ ਦੁੱਖ ਹਨ ਉਹ ਨਾਸ ਹੋ ਜਾਣਗੇ।
ਸਰਬ ਇਆ ਹਮਨੇ ਲਿਖੇ ਅਰਥ ਪ੍ਰਗਟ ਤਿੰਨ ਕੇਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਿਹੜੇ ਬਾਲਕ ਹਰਗੋਬਿੰਦ ਜੀ ਨੂੰ ਉਹ ਪ੍ਰਭੂ ਨੇ ਰੱਖਿਆ ਕੀਤੀ, ਹੱਥ ਦੇ ਕੇ ਬਚਾਇਆ, ਤੰਦਰੁਸਤੀ ਦੀ ਦਾਤ ਸਿਹਤ ਜਾਬੀ ਬਖਸ਼ੀ, ਉਹਦੇ ਸਿਫਤ ਸਲਾਹ ਦੇ ਵਿੱਚ ਉਸਤਤ ਕਰਦੇ ਆ ਜਿਹੜੇ ਅਨੇਕਾਂ ਹੀ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਉਹ ਮੈਂ ਸਾਰੇ ਇੱਥੇ ਨਹੀਂ ਲਿਖੇ, ਉਹਨਾਂ ਦੇ ਜਿਹੜੇ ਅਰਥ ਹਨ ਉਹ ਪ੍ਰਗਟ ਕਰ ਦਿੱਤੇ ਹਨ।
ਸ੍ਰੀ ਗ੍ਰੰਥ ਸਾਹਿਬ ਪਠੇ ਜਾਣੇ ਜਾਏ ਕਨੇਰ।
ਤੇ ਜੇ ਕੋਈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੜ੍ਹੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੇਗਾ, ਉਹ ਬਾਣੀ ਪੜ੍ਹਨ ਦੇ ਨਾਲ ਉਹ ਸਾਰੇ ਸ਼ਬਦ ਪੜ੍ਹ ਲਵੇਗਾ। ਜਿਹੜੇ ਸ਼ਬਦ ਹਨ ਉਹ ਸਾਰੇ ਅਨੇਕਾਂ ਸ਼ਬਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਉਹ ਸਾਰੇ ਸ਼ਬਦ ਜਿਹੜੇ ਹਨ ਉਹ ਪੜ੍ਹ ਲਵੇਗਾ।
ਤੋਟਕ ਛੰਦ ਪੁਨ ਸ਼੍ਰੀ ਗੁਰ ਜਗ ਆਰੰਭ ਕਰਿਓ।
ਜਦੋਂ ਵਾਹਿਗੁਰੂ ਪਰਮੇਸ਼ਰ ਪ੍ਰਭੂ ਨੇ ਆਪ ਕਿਰਪਾ ਕੀਤੀ, ਬਾਲਕ ਹਰਗੋਬਿੰਦ ਜੀ ਦੀ ਰੱਖਿਆ ਕੀਤੀ, ਤੇ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦਿਆਂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦਾ ਜੱਗ ਲਾਇਆ, ਪਾਵਨ ਬਾਣੀ ਦੇ ਸ਼ਬਦਾਂ ਦੀ ਰਚਨਾ ਕੀਤੀ, ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਲੰਗਰ ਲਾਉਣ ਦੇ ਲਈ ਵੀ ਵੱਡਾ ਜਿਹੜਾ ਜੱਗ ਉਹ ਰੰਭਿਆ ਹੈ।
ਮਿਸ਼ਟਾਨ ਮੰਗਾਏ ਮਹਾਨ ਤਰਿਓ।
ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਮਿਸ਼ਟਾਨ ਮਿੱਠਾ ਉਹ ਗੁਰੂ ਸਾਹਿਬ ਜੀ ਨੇ ਮੰਗਵਾਉਣਾ ਕੀਤਾ।
ਸਿੱਖ ਜਾਏ ਚੌ ਦਿਸ਼ਕ੍ਰਿਤ ਲਿਓ।
ਸਿੱਖਾਂ ਨੇ ਚਾਰੇ ਪਾਸੇ ਫਿਰ ਕਰਕੇ ਬਹੁਤ ਸਾਰਾ ਜਿਹੜਾ ਘਿਓ ਹੈ ਉਹ ਇਕੱਠਾ ਕੀਤਾ ਹੈ।
ਪੁਨ ਗੋ ਤੂਮ ਸੂਖਮ ਚੂਨ ਕੀਓ।
ਫਿਰ ਕਣਕ ਲੈ ਕੇ ਉਹਦਾ ਬਰੇਕ ਸੋਹਣਾ ਆਟਾ ਜਿਹੜਾ ਉਹ ਪੀਸਿਆ, ਘਿਓ ਇਕੱਤਰ ਕੀਤਾ, ਮਿੱਠਾ ਮੰਗਵਾਇਆ, ਕਣਕ ਦਾ ਜਿਹੜਾ ਆਟਾ ਹੈ ਉਹ ਪੀਸਿਆ ਹੈ।
ਪਕਵਾਨ ਪਕਾਵਨ ਪੁੰਜ ਲਗੇ।
ਪਕਵਾਨ ਪਕਾਉਣ ਦੇ ਵਿੱਚ ਸਾਰੇ ਲੱਗ ਗਏ, ਬਹੁਤ ਵੱਡੀ ਗਿਣਤੀ ਦੇ ਵਿੱਚ ਪਕਵਾਨ ਤਿਆਰ ਕਰਨ ਲੱਗੇ ਹਨ।
ਸਭ ਦਿਓਸ ਪੱਕਿਓ ਪੁਨ ਰੈਨ ਜਗੇ।
ਸਾਰਾ ਦਿਨ ਲੰਗਰ ਪੱਕਦਾ ਰਿਹਾ, ਸਾਰੀ ਰਾਤ ਜਿਹੜਾ ਪਕਵਾਨ ਉਹ ਪੱਕਦੇ ਰਹੇ, ਦਿਨ ਰਾਤ ਇੱਕ ਕਰਕੇ ਉਹ ਪਕਵਾਨ ਪਕਾਉਣ ਦੇ ਵਿੱਚ ਲੱਗੇ ਹੋਏ ਹਨ।
ਗਨ ਮੋਦਕ ਮੋਦਕ ਓਗ ਕਰੇ।
ਇਸ ਪ੍ਰਕਾਰ ਦੇ ਨਾਲ ਬਹੁਤ ਸਾਰੇ ਜਿਹੜੇ ਹਨ ਸਵਾਦਲੇ ਲੱਡੂ ਬਣਾਏ ਗਏ, ਲੱਡੂਆਂ ਦਾ ਵੱਡਾ ਢੇਰ ਲੱਗਾ, ਬੜੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ। ਬਹੁਤ ਸਾਰੇ ਜਿਹੜੇ ਸੁੰਦਰ ਲੱਡੂ ਹਨ ਬੜੇ ਸਵਾਦਲੇ, ਉਹ ਲੱਡੂਆਂ ਦਾ ਢੇਰ ਤਿਆਰ ਕੀਤਾ ਗਿਆ।
ਬੋ ਪੂਪ ਪੱਕੇ ਕਰ ਰਾਸ ਤਰੇ।
ਮਾਲ ਪੂੜੇ ਤਿਆਰ ਕੀਤੇ ਗਏ, ਵੱਡੀ ਗਿਣਤੀ ਦੇ ਵਿੱਚ ਲੱਡੂ ਬਣਾਏ ਗਏ, ਮਾਲ ਪੂੜੇ ਤਿਆਰ ਕਰਕੇ ਮਾਲ ਪੂੜਿਆਂ ਦਾ ਢੇਰ ਲਾਇਆ, ਬੜੇ ਚਿਣ ਚਿਣ ਕੇ ਰੱਖੇ ਗਏ ਹਨ।
ਦਦ ਸੰਗ ਪਕੌੜਨ ਮੇਲ ਪਲੇ।
ਤੇ ਦਹੀਂ ਦੇ ਵਿੱਚ ਪਕੌੜੀਆਂ ਮਲਾਈਆਂ ਗਈਆਂ, ਨਾਲ ਦਹੀਂ ਤਿਆਰ ਕੀਤਾ ਗਿਆ, ਦਹੀਂ ਲੈ ਕੇ ਉਹਦੇ ਵਿੱਚ ਜਿਹੜੀਆਂ ਪਕੌੜੀਆਂ ਉਹ ਪਾਈਆਂ ਗਈਆਂ।
ਮਰਚਾਦ ਮਿਸਾਲ ਵਿਸਾਲ ਰਲੇ।
ਬੜੀਆਂ ਉਹਦੇ ਵਿੱਚ ਮਿਰਚਾਂ ਮਸਾਲਾ ਆਦਿਕ ਪਾ ਕੇ ਬੜਾ ਸਵਾਦਲਾ ਦਹੀਂ ਜਿਹੜਾ ਉਹ ਤਿਆਰ ਕੀਤਾ ਗਿਆ। ਦਹੀਂ ਵਿੱਚ ਪਕੌੜੀਆਂ ਪਾਈਆਂ, ਮਿਰਚਾਂ ਪਾਈਆਂ, ਬੜੇ ਉਹਦੇ ਵਿੱਚ ਜਿਹੜੇ ਹਨ ਮਸਾਲੇ ਪਾ ਕਰਕੇ ਉਹ ਦਹੀਂ ਤਿਆਰ ਕੀਤਾ ਗਿਆ।
ਕਰ ਰਾਸ ਤਿਹਾਵਲ ਤਿਆਰ ਤਰਿਓ।
ਇਸ ਪ੍ਰਕਾਰ ਦੇ ਨਾਲ ਵੱਡੇ ਜਿਹੜਾ ਕੜਾਹਾ ਉਹ ਪ੍ਰਸ਼ਾਦ ਦਾ ਉਹ ਤਿਆਰ ਕੀਤਾ ਗਿਆ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਾਈਆਂ ਗਈਆਂ।
ਭਾਂਤਨ ਮੇਵ ਅਮੇਜ਼ ਕਰਿਓ।
ਉਹਦੇ ਵਿੱਚ ਭਾਂਤ ਭਾਂਤ ਦੇ ਮੇਵੇ ਪਾਏ ਗਏ, ਗਰੀ ਸੁਹਾਰੇ ਆਦਿਕ ਬੜੇ ਮੇਵੇ ਉਹ ਪ੍ਰਸ਼ਾਦ ਵਿੱਚ ਪਾਏ ਗਏ, ਸਿੱਖ ਸੰਗਤਾਂ ਦੇ ਛਕਾਉਣ ਵਾਸਤੇ, ਵੱਡਾ ਜੱਗ ਕਰਨ ਵਾਸਤੇ। ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਉਹਦੇ ਵਿੱਚ ਗਿਰੀ ਮੇਵੇ ਆਦਿਕ ਬਹੁਤ ਸਾਰੇ ਪਾਏ ਗਏ ਹਨ।
ਨਿਵਤਾ ਕੈ ਦੀਨ ਚਹੂ ਵਰਨਾ।
ਚਾਰੇ ਵਰਨਾ ਨੂੰ ਨਿਉਂਤਾ ਦਿੱਤਾ ਗਿਆ। ਜਦੋਂ ਵੱਡੀ ਗਿਣਤੀ ਵਿੱਚ ਇਸ ਪ੍ਰਕਾਰ ਦੇ ਲੰਗਰ ਬਣ ਕਰਕੇ ਤਿਆਰ ਹੋਇਆ, ਸਾਰਾ ਦਿਨ ਲੰਗਰ ਪੱਕਦਾ ਰਿਹਾ, ਰਾਤ ਪੱਕਦਾ ਰਿਹਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਰਹੇ, ਜਦੋਂ ਤਿਆਰੀਆਂ ਹੋ ਗਈਆਂ ਤੇ ਚੌਵਾ ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਵਰਨਾਂ ਨੂੰ ਨਿਉਂਦਾ ਦਿੱਤਾ ਗਿਆ।
ਸਭ ਹੁਣ ਆਹਾਰ ਇਆਂ ਕਰਨਾ।
ਸਾਰਿਆਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਘਰ ਤੋਂ ਅੱਜ ਲੰਗਰ ਛਕਣਾ ਹੈ। ਇਹ ਨਿਉਂਦਾ ਦਿੱਤਾ ਗਿਆ, ਸਾਰਿਆਂ ਨੂੰ ਬੁਲਾਇਆ ਗਿਆ ਇਹ ਕਹਿ ਕੇ ਕਿ ਅੱਜ ਦਾ ਭੋਜਨ ਤੁਸੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਘਰ ਵਿੱਚੋਂ ਛਕਣਾ ਹੈ।
ਦਰਵੇਸ਼ ਅਸ਼ੇਸ਼ ਬੁਲਾਏ ਲਏ।
ਜਿਹੜੇ ਵੱਡੇ ਦਰਵੇਸ਼ ਸਨ, ਫਕੀਰ ਸਨ, ਉਸ ਪਰਮੇਸ਼ਰ ਦੀ ਇਬਾਦਤ ਕਰਨ ਵਾਲੇ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ।
ਗ੍ਰਸਤੀ ਉੱਚ ਨੀਚ ਹਜ਼ੂਰ ਆਏ।
ਉੱਚੇ ਉੱਚੇ ਨੀਵੇਂ ਜਾਤਾਂ ਦੇ ਜਿੰਨੇ ਵੀ ਗ੍ਰਸਤੀ ਲੋਕ ਸਨ ਉਹਨਾਂ ਸਾਰਿਆਂ ਨੂੰ ਵੀ ਸੱਦਾ ਦਿੱਤਾ ਗਿਆ। ਜਿੱਥੇ ਸਾਧੂ ਸੰਤ ਮਹਾਤਮਾ ਫਕੀਰ ਚੱਲ ਕੇ ਆਏ ਉੱਥੇ ਇਹਨਾਂ ਸਾਰਿਆਂ ਗ੍ਰਸਤੀਆਂ ਨੂੰ ਵੀ ਬੁਲਾਇਆ ਗਿਆ। ਸਾਰੇ ਚੱਲ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਆਏ।
ਵੱਡ ਮੇਲ ਪਇਓ ਗਿਣਤੀ ਨਾ ਰਹੀ।
ਵੱਡਾ ਮੇਲਾ ਲੱਗ ਗਿਆ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ, ਜਿਹਦੀ ਕੋਈ ਗਿਣਤੀ ਨਾ ਰਹੀ। ਜਿਹਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਚੱਲ ਕੇ ਆਏ।
ਸੁਧ ਜਾਤ ਪਈ ਜਿਸ ਗ੍ਰਾਮ ਲਈ,
ਜਿੱਥੇ ਜਿੱਥੇ ਜਿਹੜੇ ਜਿਹੜੇ ਨਗਰ ਦੇ ਵਿੱਚ ਵੀ ਇਹ ਖਬਰ ਪਹੁੰਚੀ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਨ ਜੱਗ ਕਰ ਰਹੇ ਨੇ, ਅੱਜ ਵੱਡਾ ਲੰਗਰ ਲਾ ਰਹੇ ਨੇ, ਜਿੱਥੇ ਜਿੱਥੇ ਵੀ ਇਹ ਖਬਰ ਪਹੁੰਚੀ ਕਿ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬੁਲਾਇਆ, ਨਿਉਂਦਾ ਦਿੱਤਾ ਗਿਆ, ਉਥੋਂ ਉਥੋਂ ਚੱਲ ਕੇ ਸਾਰੇ ਆਏ ਹਨ।
ਸੁਨ ਸਾਧ ਫਕੀਰ ਸੁਬ੍ਰਿੰਦ ਚਲੇ,
ਜਿੱਥੇ ਜਿੱਥੇ ਕੋਈ ਸਾਧ ਰਹਿੰਦਾ ਸੀ, ਕੋਈ ਫਕੀਰ ਰਹਿੰਦਾ ਸੀ, ਉਹਨਾਂ ਨੇ ਜਦੋਂ ਸੁਣਿਆ ਉਹ ਵੀ ਸਾਰੇ ਚੱਲ ਕਰਕੇ ਆਏ।
ਘਰ ਸ੍ਰੀ ਗੁਰ ਕੇ ਸਭ ਆਏ ਮਿਲੇ,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਆ ਕੇ ਸਾਰੇ ਮਿਲੇ ਹਨ, ਭਾਰੀ ਇਕੱਠ ਹੋਇਆ।
ਗਨ ਜਾਤ ਗ੍ਰਹੀ ਸੁਨ ਆਏ ਗਏ,
ਤੇ ਸੁਣ ਕਰਕੇ ਜਿਹੜੇ ਗ੍ਰਹੀ ਨੇ, ਅਨੇਕਾਂ ਜਾਤਾਂ ਦੇ ਗ੍ਰਹਿਸਤੀ ਜਿਹੜੇ ਲੋਕ ਸਨ, ਉਹ ਵੀ ਚੱਲ ਚੱਲ ਕਰਕੇ ਪਹੁੰਚ ਰਹੇ ਨੇ। ਜਿਵੇਂ ਜਿਵੇਂ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਖਬਰ ਪਹੁੰਚ ਰਹੀ ਹੈ, ਅਨੇਕਾਂ ਜਾਤਾਂ ਦੇ ਜਿਹੜੇ ਗ੍ਰਹਿਸਤੀ ਲੋਕ ਸਨ, ਪਰਿਵਾਰਾਂ ਵਾਲੇ, ਉਹ ਵੀ ਚੱਲ ਕੇ ਆਏ।
ਚੌਂਕੋਦ ਪ੍ਰਮੋਦ ਟੋਲ ਪਏ,
ਚਾਰੇ ਪਾਸਿਆਂ ਦੇ ਤੋਂ ਜਦੋਂ ਲੋਕ ਚੱਲ ਕੇ ਆਏ ਤੇ ਬਹੁਤ ਵੱਡਾ ਜਿਹੜਾ ਟੋਲਾ ਚਾਰੇ ਪਾਸਿਆਂ ਤੋਂ ਬਣ ਬਣ ਕੇ ਆ ਰਿਹਾ ਲੋਕਾਂ ਦਾ।
ਕਰ ਪੰਕਤ ਰੀਤ ਅਨੇਕਨ ਕੀ,
ਤੇ ਗੁਰੂ ਸਾਹਿਬ ਜੀ ਨੇ ਸਾਰੀਆਂ ਤਿਆਰੀਆਂ ਕਰਵਾਈਆਂ ਹੋਈਆਂ ਸਨ। ਜਦੋਂ ਵੱਡਾ ਇਕੱਠ ਹੋ ਗਿਆ, ਸਾਧੂ ਸੰਤ ਮਹਾਤਮਾ ਫਕੀਰ ਚੱਲ ਕੇ ਪਹੁੰਚੇ, ਗ੍ਰਿਸ਼ਤੀ ਆਏ, ਸਾਰੇ ਜਦੋਂ ਪਹੁੰਚ ਗਏ, ਵੱਡਾ ਭਾਰੀ ਇਕੱਠ ਹੋਇਆ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਪੰਗਤਾਂ ਲਵਾਈਆਂ, ਪੰਗਤਾਂ ਲਵਾ ਕਰਕੇ ਸਾਰੀ ਤਿਆਰੀ ਕਰਵਾਈ।
ਵਿੱਚ ਥਾਂ ਸੁਭੋਜਨ ਟੇਕਨ ਕੀ,
ਤੇ ਪੰਗਤਾਂ ਦੇ ਵਿੱਚ ਥਾਂ ਰੱਖੀ ਗਈ, ਜਿੱਥੇ ਅੱਗੇ ਥਾਲ ਪਰੋਸਣੇ ਸਨ, ਭੋਜਨ ਟਿਕਾਣਾ ਸੀ, ਪੰਗਤਾਂ ਬਣਾ ਕੇ ਅੱਗੇ ਭੋਜਨ ਰੱਖਣ ਵਾਸਤੇ, ਥਾਲ ਟਿਕਾਉਣ ਵਾਸਤੇ ਜਿਹੜਾ ਸੀ ਉਹ ਜਗ੍ਹਾ ਰੱਖੀ ਗਈ, ਬਣਾਈ ਗਈ।
ਬਹੁ ਭਾਂਤਨ ਕੇ ਪਕਵਾਨ ਦਏ,
ਬੜੇ ਭਾਂਤ ਭਾਂਤ ਦੇ ਪਕਵਾਨ ਗੁਰੂ ਸਾਹਿਬ ਜੀ ਨੇ ਤਿਆਰ ਕਰਵਾਏ, ਕਿਤੇ ਲੱਡੂ ਬਣੇ, ਕਿਤੇ ਪ੍ਰਸ਼ਾਦ ਬਣਿਆ, ਮਾਲ ਪੂੜੇ ਬਣੇ, ਦਹੀਂ ਬਣਿਆ, ਬੜੇ ਬੜੇ ਸੋਹਣੇ ਤਰ੍ਹਾਂ ਦੇ ਚੌਲ ਆਦਿ ਕਈ ਤਰ੍ਹਾਂ ਦੇ ਪਦਾਰਥ ਬਣਾਏ। ਉਹ ਭਾਂਤ ਭਾਂਤ ਦੇ ਜਿਹੜੇ ਪਦਾਰਥ ਸਨ, ਗੁਰੂ ਸਾਹਿਬ ਜੀ ਨੇ ਉਹ ਸਾਰਿਆਂ ਨੂੰ ਛਕਣ ਵਾਸਤੇ ਦਿੱਤੇ।
ਸ਼ੁਭ ਸਵਾਦ ਹੁਤੇ ਰੁਚ ਸਾਥ ਖਾਏ,
ਬੜੇ ਸਵਾਦਲੇ ਸਨ, ਭੋਜਨ ਇੰਨਾ ਸਵਾਦ ਸੀ, ਸਾਰਿਆਂ ਨੇ ਬੜੇ ਆਨੰਦ ਦੇ ਨਾਲ ਉਹ ਭੋਜਨ ਰੱਜ ਕੇ ਛਕਿਆ ਹੈ।
ਮੁਖ ਤਨ ਤਨ ਪਨੇ ਗੁਰ ਕੋ,
ਸਾਰੇ ਜਦੋਂ ਛਕ ਰਹੇ ਨੇ ਬੜੇ ਆਨੰਦ ਨਾਲ, ਜਦੋਂ ਗੁਰੂ ਸਾਹਿਬ ਜੀ ਦੇ ਘਰ ਵਿੱਚ ਬੈਠ ਕਰਕੇ ਪ੍ਰੇਮ ਨਾਲ ਲੰਗਰ ਪਰੋਸਿਆ ਗਿਆ, ਭਾਂਤ ਭਾਂਤ ਦੇ ਪਕਵਾਨ ਦਿੱਤੇ ਛਕਣ ਵਾਸਤੇ, ਤੇ ਛਕਦੇ ਨੇ ਸਾਰੇ, ਕਹਿੰਦੇ ਹਨ ਧੰਨ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਹਨ, ਸਾਰੇ ਮਿਲ ਕੇ ਧੰਨ ਕਹਿ ਰਹੇ ਹਨ।
ਵੱਡ ਭੋਜਨ ਦੀਨ ਨਾ ਪੀ ਥੁਰ ਕੋ,
ਬਹੁਤ ਭੋਜਨ ਛਕਣ ਵਾਸਤੇ ਦਿੱਤਾ ਖੁੱਲਾ, ਜਿੰਨਾ ਮਰਜ਼ੀ ਕੋਈ ਰੱਜ ਕੇ ਛਕ ਲਵੇ, ਬਹੁਤ ਰਜਵਾਂ ਭੋਜਨ ਛਕਾਇਆ ਗਿਆ, ਕੋਈ ਕਮੀ ਕੋਈ ਤੋਟ ਨਹੀਂ ਆਈ।
ਜਿਸ ਨਾਮ ਪਨੇ ਦੁੱਖ ਜਾਤ ਕਨੇ,
ਜਿਸ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਨਾਮ ਲੈਣ ਦੇ ਨਾਲ ਦੁੱਖ ਜਿਹੜੇ ਨੇ ਉਹ ਚਲੇ ਜਾਂਦੇ ਨੇ। ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਗੁਰੂ,
ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਗੁਰੂ,
ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਗੁਰੂ,
ਜਪਿਓ ਜਿਨੇ ਅਰਜਨ ਦੇਵ ਗੁਰੂ, ਜਪਿਓ ਜਿਨੇ ਅਰਜਨ ਦੇਵ ਗੁਰੂ।
ਫਿਰ ਸੰਕਟ ਜੋਨ ਗਰ ਬਣਾਇਆ, ਫਿਰ ਸੰਕਟ ਜੋਨ ਗਰ ਬਣਾਇਆ,
ਫਿਰ ਸੰਕਟ ਜੋਨ ਗਰਬ ਨਾ ਆਇਓ, ਫਿਰ ਸੰਕਟ ਜੋਨ ਗਰਬ ਨਾ ਆਇਓ,
ਫਿਰ ਸੰਕਟ ਜੋਨ ਗਰਬ ਨਾ ਆਇਓ, ਫਿਰ ਸੰਕਟ ਜੋਨ ਗਰਬ ਨਾ ਆਇਓ,
ਫਿਰ ਸੰਕਟ ਜੋਨ ਗਰਬ ਨਾ ਆਇਓ, ਫਿਰ ਸੰਕਟ ਜੋਨ ਗਰਬ ਨਾ ਆਇਓ।
ਤਰਨ ਗਗਨ ਨਵ ਖੰਡ ਮਹਿ ਜੋਤ ਸਵ ਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਨਾਮ ਰਸਨਾ ਤੋਂ ਲੈਣ ਦੇ ਨਾਲ ਸਾਰੇ ਦੁੱਖ ਨਸ ਜਾਂਦੇ ਹਨ।
ਤਿੰਨ ਕੋ ਅਭਿਬੰਧਨ ਦੇਖ ਬਣੇ,
ਤਿੰਨਾਂ ਨੂੰ ਵੇਖਦਿਆਂ ਹੀ ਨਮਸਕਾਰ ਕਰਨਾ ਬਣਦੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵੇਖਦਿਆਂ ਹੀ ਸੀਸ ਸਿਰ ਝੁਕ ਜਾਂਦਾ ਹੈ, ਵੰਦਨਾ ਕਰਨੀ ਬਣਦੀ, ਸਾਰੇ ਝੁਕਦੇ ਨਮਸਕਾਰਾਂ ਕਰਦੇ ਹਨ।
ਸਭ ਆਸ਼ਿਕ ਦੇ ਆਨੰਦ ਲਵੋ,
ਤੇ ਸਾਰੇ ਬੜੇ ਆਨੰਦ ਨਾਲ ਭੋਜਨ ਛਕਿਆ, ਬੜੇ ਭਾਂਤ ਭਾਂਤ ਦੇ ਪਕਵਾਨ ਛਕੇ ਤੇ ਛਕ ਕਰਕੇ ਹੁਣ ਅਸੀਸਾਂ ਦੇ ਰਹੇ ਨੇ। ਅਸੀਸਾਂ ਦਿੰਦਿਆਂ ਕਹਿੰਦੇ ਬਾਲਕ ਹਰਗੋਬਿੰਦ ਜੀ, ਤੁਹਾਡਾ ਜੀਵਨ ਸਦਾ ਆਨੰਦ ਨਾਲ ਭਰਿਆ ਰਹੇ, ਸਦਾ ਜੀਵਨ ਦੇ ਵਿੱਚ ਆਨੰਦ ਮਾਣਦੇ ਰਹੋ।
ਹਰਗੋਬਿੰਦ ਬੈਸ ਵਿਸਾਲ ਹੋਵੋ,
ਬਾਲਕ ਹਰਗੋਬਿੰਦ ਜੀ ਤੁਹਾਡੀ ਵੱਡੀ ਉਮਰ ਹੋਵੇ, ਵੱਡੀ ਉਮਰ ਵਾਲੇ ਤੁਸੀਂ ਹੋਵੋ।
ਗੁਰਬੰਸ਼ ਚਲੋ ਤਬ ਲੋ ਅਵਨੀ,
ਕਹਿਣ ਲੱਗੇ ਜਦੋਂ ਤੱਕ ਇਹ ਧਰਤੀ ਹੈ। ਹੁਣ ਅਸੀਸਾਂ ਦਿੰਦੇ ਆ, ਜਿੰਨੇ ਸੰਤ ਮਹਾਤਮਾ ਫਕੀਰ ਚੱਲ ਕੇ ਆਏ, ਗ੍ਰਸਤੀ ਲੋਕ ਚੱਲ ਕੇ ਆਏ, ਸਾਰਿਆਂ ਨੇ ਰੱਜ ਕੇ ਭੋਜਨ ਛਕਿਆ, ਹੁਣ ਛਕ ਕਰਕੇ ਅਸੀਸਾਂ ਦੇ ਰਹੇ ਨੇ। ਅਸੀਸਾਂ ਦਿੰਦੇ ਆ ਕਹਿੰਦੇ ਜਦੋਂ ਤੱਕ ਇਹ ਧਰਤੀ ਹੈ।
ਜਬ ਲੋ ਉਡਮਾਲ ਫਿਰੇ ਰਵਨੀ,
ਕਹਿਣ ਲੱਗੇ ਜਦੋਂ ਤੱਕ ਅਸਮਾਨ ਦੇ ਵਿੱਚ ਤਾਰੇ ਚਮਕਦੇ ਹਨ।
ਸਸ ਸੂਰਜ ਜਾਵਤ ਜੋਤ ਤਰੇ,
ਜਦੋਂ ਤੱਕ ਸੂਰਜ ਤੇ ਚੰਦਰਮਾ ਦੀ ਰੋਸ਼ਨੀ ਕਾਇਮ ਹੈ, ਸੂਰਜ ਤੇ ਚੰਦਰਮਾ ਦੀ ਜੋਤ ਜਦੋਂ ਤੱਕ ਜਗਦੀ ਹੈ।
ਸਲਤਾ ਜਲ ਸਾਗਰ ਬੀਚ ਪਰੇ,
ਜਦੋਂ ਤੱਕ ਨਦੀਆਂ ਦਾ ਜਲ ਸਮੁੰਦਰ ਨੂੰ ਭਰਦਾ ਰਹੇਗਾ।
ਜੁਗ ਕੀ ਮਿਰਜਾਦ ਜਬੇ ਲਗ,
ਜੁਗਾਂ ਦੀ ਮਰਿਆਦਾ ਤੱਕ ਜਦੋਂ ਤੱਕ ਕਾਇਮ ਰਹਿ ਗਈ, ਉਦੋਂ ਤੱਕ ਗੁਰੂ ਨਾਨਕ ਦੇ ਘਰ ਦੀ ਜਿਹੜੀ ਹੈ ਗੁਰਤਾ ਗੱਦੀ, ਇਹ ਕਾਇਮ ਰਹੇਗੀ, ਇਸੇ ਤਰ੍ਹਾਂ ਬਣੀ ਰਹੇਗੀ।
ਕਮਲਾਸਨ ਕੀ ਰਚਨਾ ਜਗੈ,
ਕਮਲਾਸਨ ਜਿਹਦੇ ਉੱਤੇ ਬ੍ਰਹਮਾ ਦਾ ਆਸਨ ਹੈ। ਸਨਾਤਨ ਮਾਤਾ ਵਾਲੇ ਮੰਨਦੇ ਨੇ ਕਿ ਕਮਲ ਦੇ ਨਾਭੇ ਤੋਂ ਜਿਹੜਾ ਹੈ ਇਹ ਸੰਸਾਰ ਦੀ ਉਤਪਤੀ ਹੋਈ। ਕਹਿੰਦੇ ਜਦੋਂ ਤੱਕ ਉਹ ਹੈ ਉਦੋਂ ਤੱਕ ਗੁਰੂ ਕਾ ਵੰਸ਼ ਉਹ ਚੱਲਦਾ ਰਹੇਗਾ। ਇਸ ਪ੍ਰਕਾਰ ਦੇ ਨਾਲ ਜਦੋਂ ਤੱਕ ਧਰਤੀ ਹੈ, ਅਸਮਾਨ ਤੇ ਤਾਰੇ ਹਨ, ਸੂਰਜ ਚੰਦਰਮਾ ਕਾਇਮ ਹੈ, ਜਦੋਂ ਤੱਕ ਇਹ ਕਮਲ ਤੋਂ ਪੁੱਜੀ ਹੋਈ ਧਰਤੀ, ਇਹ ਜਿਹੜੀ ਸ੍ਰਿਸ਼ਟੀ ਬਣੀ ਹੈ, ਇਹ ਹੈ ਯੁੱਗਾਂ ਦੀ ਮਰਿਆਦਾ ਹੈ। ਕਹਿੰਦੇ ਉਦੋਂ ਤੱਕ ਗੁਰੂ ਕਾ ਵੰਸ਼ ਚੱਲਦਾ ਰਹੇਗਾ। ਇਹ ਅਸੀਸਾਂ ਸਾਰੇ ਦੇ ਰਹੇ ਹਨ।
ਤਬ ਲੋਕ ਗੁਰਬੰਸ ਰਹੁ ਥਿਰ ਕੈ,
ਇਸ ਤਰ੍ਹਾਂ ਦੇ ਨਾਲ ਉਦੋਂ ਤੱਕ ਗੁਰੂ ਕਾ ਵੰਸ਼ ਸਥਿਰ ਰਹੇਗਾ।
ਜਗ ਮੈਂ ਜਸ ਦੀਰਗ ਬੀਚ ਥਿਰ ਕੈ,
ਸਾਰੇ ਜਗਤ ਦੇ ਵਿੱਚ ਗੁਰੂ ਕੇ ਵੰਸ਼ ਦਾ ਮਹਾਨ ਸ੍ਰੇਸ਼ਟ ਜਸ ਫੈਲੇਗਾ।
ਗੁਰੂ ਨਾਨਕ ਹੋਏ ਅਰੋਗ ਸਦਾ,
ਇਸ ਪ੍ਰਕਾਰ ਦੇ ਨਾਲ ਅਸੀਸਾਂ ਦਿੰਦਿਆਂ ਗੁਰੂ ਨੰਦਨ ਗੁਰੂ ਕੇ ਸੁਪੁੱਤਰ ਬਾਲਕ ਹਰਗੋਬਿੰਦ ਜੀ ਸਦਾ ਅਰੋਗ ਰਹਿਣਗੇ, ਕੋਈ ਰੋਗ ਉਹਨਾਂ ਦੇ ਨੇੜੇ ਨਹੀਂ ਆਵੇਗਾ।
ਬਿਘਨਾ ਨੇ ਵਿਆਪੇ ਸਕਾਏ ਕਦਾ,
ਕਦੇ ਵੀ ਉਹਨਾਂ ਨੂੰ ਕੋਈ ਵਿਘਨ ਨਹੀਂ ਆਏਗਾ, ਕੋਈ ਵਿਘਨ ਨਹੀਂ ਸਤਾਏਗਾ, ਉਹਨਾਂ ਦੇ ਨੇੜੇ ਕੋਈ ਵਿਘਨ ਨਹੀਂ ਆਵੇਗਾ।
ਮਨ ਬਾਂਛਿਤ ਭੋਜਨ ਖਾਏ ਕਨੇ,
ਕਹਿਣ ਲੱਗੇ ਮਨ ਬਾਂਛਿਤ ਸਾਨੂੰ ਭੋਜਨ ਛਕਾਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਬੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਕੇ, ਲੰਗਰ ਲਾ ਕੇ, ਭਾਂਤ ਭਾਂਤ ਦੇ ਜਿਹੜੇ ਪਕਵਾਨ ਤਿਆਰ ਕਰਕੇ ਸਾਨੂੰ ਭੋਜਨ ਛਕਾਉਣਾ ਕੀਤਾ ਹੈ।
ਉਰ ਮੋਦਿਤ ਬ੍ਰਿੰਦ ਅਸੀਸ ਪਨੇ,
ਇਸ ਪ੍ਰਕਾਰ ਦੇ ਨਾਲ ਅਸੀਸਾਂ ਸਾਰੇ ਪ੍ਰਸੰਨ ਹੋ ਕੇ ਅਸੀਸਾਂ ਦੇ ਰਹੇ ਹਨ।
ਪੁਨ ਦੀਨਨ ਦਾਨ ਦਿਓ ਤਨ ਕੋ,
ਫਿਰ ਬੜੇ ਜਿਹੜੇ ਗਰੀਬ ਚੱਲ ਕੇ ਆਏ ਸਨ, ਹੁਣ ਗੁਰੂ ਸਾਹਿਬ ਜੀ ਨੇ ਵੱਡਾ ਜਗ ਕੀਤਾ, ਲੰਗਰ ਲਾਇਆ, ਜਿੱਥੇ ਸਾਧੂ ਸੰਤ ਮਹਾਤਮਾ ਗ੍ਰਸਤੀ ਚੱਲ ਕੇ ਆਏ ਭੋਜਨ ਛਕਿਆ, ਉੱਥੇ ਲੋੜਵੰਦ ਵੀ ਗਰੀਬ ਵੀ ਚੱਲ ਕੇ ਆਏ, ਉਹਨਾਂ ਦੀਨਾਂ ਦੇ ਜਿਹੜਾ ਹੈ ਸਾਹਿਬ ਜੀ ਨੇ ਜਿੱਥੇ ਭੋਜਨ ਛਕਾਇਆ ਉਹਨਾਂ ਨੂੰ ਦਾਨ ਵੀ ਦੇਣਾ ਕੀਤਾ, ਬੜੀ ਮਾਇਆ ਦੇ ਕਰਕੇ ਉਹਨਾਂ ਨੂੰ ਤੋਰਿਆ ਹੈ।
ਗਨ ਹੋਤ ਪਏ ਨਾ ਕਰੀ ਗਨ ਕੋ,
ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨੇ ਲੋਕ ਉੱਥੇ ਚੱਲ ਕੇ ਆਏ, ਕਿੰਨੇ ਲੋੜਵੰਦਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਧਨ ਵੰਡਿਆ ਗਿਆ।
ਸਭ ਹੋਣ ਦਿਓ ਹਰ ਖੰਤ ਪਾਏ,
ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਦਾਨ ਦਿੱਤਾ, ਸਾਰਿਆਂ ਨੂੰ ਸ਼ਕਲ ਲਈ ਭੋਜਨ ਦਿੱਤਾ, ਸਾਰੇ ਬੜੇ ਪ੍ਰਸੰਨ ਹੋਏ ਹਨ।
ਜੈਕਾਰ ਉਚਾਰਤ ਨਾਦ ਥਏ,
ਸਾਰੇ ਮਿਲ ਕੇ ਹੁਣ ਜੈ ਜੈਕਾਰ ਕਰ ਰਹੇ ਨੇ, ਜੈਕਾਰੇ ਲਾ ਰਹੇ ਹਨ।
ਬਹੁਰੋ ਗੁਰ ਹੋਏ ਤਿਆਰ ਚਲੇ,
ਸਾਰਿਆਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਨਿਉਂਦਾ ਦੇ ਕੇ ਬੁਲਾਇਆ, ਸਾਰਿਆਂ ਨੂੰ ਬੜੇ ਪ੍ਰੇਮ ਨਾਲ ਭੋਜਨ ਛਕਾਇਆ, ਲੋੜਵੰਦਾਂ ਨੂੰ ਦਾਨ ਦਿੱਤਾ, ਸਾਰਿਆਂ ਨੇ ਬੜੀਆਂ ਅਸੀਸਾਂ ਦਿੱਤੀਆਂ ਹਨ। ਤੇ ਉਪਰੰਤ ਸਤਿਗੁਰੂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਤਿਆਰ ਹੋਏ ਹਨ ਪਾਵਨ ਅਸਥਾਨ ਵੱਲ ਜਾਣ ਵਾਸਤੇ।
ਹਰ ਮੰਦਰ ਹੈ ਜਿਸ ਥਾਨ ਭਲੇ,
ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਾਵਨ ਅਸਥਾਨ ਸੁਸ਼ੋਭਿਤ ਹੈ, ਜਿਹਦੀ ਮਹਾਨ ਸੋਭਾ ਉਸ ਪਾਵਨ ਅਸਥਾਨ ਤੇ ਜਾਣ ਲਈ ਸਤਿਗੁਰੂ ਪਾਤਸ਼ਾਹ ਜੀ ਤਿਆਰ ਹੋਏ।
ਉਚਵਾਏ ਪ੍ਰਸਾਦ ਸੰਭੂ ਲਿਓ,
ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ ਗਈਆਂ ਸਨ, ਉਹ ਕੜਾਹ ਪ੍ਰਸ਼ਾਦ ਜਿਹੜਾ ਸਾਰੇ ਸਿੱਖਾਂ ਨੂੰ ਚੁਕਾਇਆ ਗਿਆ।
ਹਰ ਗੋਬਿੰਦ ਨੰਦਨ ਸੰਗ ਥਿਓ,
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਾਲਕ ਹਰਗੋਬਿੰਦ ਆਪਣੇ ਸਪੁੱਤਰ ਨੂੰ ਵੀ ਨਾਲ ਲਿਆ ਹੈ।
ਪਿਤ ਕੀਰ ਸਥਾਨ ਮਹਾ ਮਹਾਨ,
ਜਿਹੜਾ ਗੁਰੂ ਪਿਤਾ ਦਾ ਪਾਵਨ ਮਹਾਨ ਅਸਥਾਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ।
ਹਿਤ ਪੂਜਨ ਕੇ ਚਲ ਜਾਤ ਤਹਾਂ,
ਉਸ ਪਾਵਨ ਅਸਥਾਨ ਦੇ ਉੱਤੇ ਸ਼ੁਕਰਾਨਾ ਕਰਨ ਵਾਸਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਬਾਲਕ ਹਰਗੋਬਿੰਦ ਜੀ ਨੂੰ ਨਾਲ ਲੈ ਕੇ ਕੜਾਹ ਪ੍ਰਸ਼ਾਦੀਆਂ ਦੇਗਾਂ ਲੈ ਕਰਕੇ ਜਾ ਰਹੇ ਹਨ।
ਪਹੁੰਚੇ ਗਰ ਅੰਚਰ ਡਾਰ ਖਰੇ,
ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਪਿਤਾ ਦੇ ਅਸਥਾਨ ਤੇ ਪਹੁੰਚ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗਲ ਵਿੱਚ ਪੱਲੂ ਪਾਇਆ ਹੈ।
ਪਿਤ ਧਿਆਨ ਕਰੇ ਔਰ ਪ੍ਰੇਮ ਭਰੇ,
ਹਿਰਦਾ ਪ੍ਰੇਮ ਨਾਲ ਭਰਿਆ, ਪ੍ਰੇਮ ਦੇ ਨਾਲ ਭਰੇ ਹੋਏ ਹਿਰਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਿਆ ਹੈ।
ਕਰ ਬੰਧਨ ਦੋਸ਼ ਨਿਕੰਦਨ ਕੋ,
ਦੋਸ਼ਾਂ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਵੰਦਨਾ ਕੀਤੀ ਹੈ।
ਪੁਨ ਸ਼੍ਰੀ ਹਰਗੋਬਿੰਦ ਨੰਦਨ ਕੋ,
ਪਹਿਲਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ੁਕਰਾਨਾ ਕਰਦਿਆਂ ਆਪ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਵੰਦਨਾ ਕੀਤੀ, ਫਿਰ ਆਪਣੇ ਸੁਪੁੱਤਰ ਬਾਲਕ ਹਰਗੋਬਿੰਦ ਜੀ।
ਸ਼ਰਧਾ ਧਰ ਮਾਥ ਟਿਕਾਏ ਦਿਓ,
ਬੜੀ ਸ਼ਰਧਾ ਦੇ ਨਾਲ ਉਹਨਾਂ ਦੇ ਕੋਲੋਂ ਮੱਥਾ ਟਿਕਵਾਇਆ ਗਿਆ, ਨਤਮਸਤਕ ਹੋਏ।
ਬੈ ਦੀਰਗ ਕੋ ਵਰ ਜਾਚ ਲਿਓ,
ਵੱਡੇ ਦੀਰਗ ਆਰਜੂ ਦਾ ਵਰ ਪ੍ਰਾਪਤ ਕੀਤਾ ਹੈ।
ਕਰ ਜੋਰ ਕਰੇ ਅਰਦਾਸ ਪਾਈ,
ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕਰਕੇ ਖੜੇ ਹੋ ਕੇ ਗੁਰਚਰਨਾਂ ਵਿੱਚ ਧਿਆਨ ਧਰ ਕੇ ਅਰਦਾਸ ਕੀਤੀ ਗਈ।
ਤਰ ਭਾਉ ਪ੍ਰਦਰਸ਼ਨ ਫੇਰ ਦਈ,
ਪ੍ਰੇਮ ਧਾਰਨ ਕਰਕੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਦਿਆਂ ਪ੍ਰਕਰਮਾ ਕੀਤੀਆਂ, ਪ੍ਰਦਰਸ਼ਨਾ ਕੀਤੀ ਹੈ।
ਉਹ ਨਮਰ ਪਏ ਗੁਰ ਪੂਜ ਫਿਰੇ,
ਬੜੇ ਨਿਮਰਤਾ ਦੇ ਵਿੱਚ ਆਏ, ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸ਼ੁਕਰਾਨਾ ਕਰਦਿਆਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਬੜੇ ਨਿਮਰਤਾ ਵਿੱਚ ਹਿਰਦਾ ਭਰਿਆ ਹੈ।
ਜੁਤ ਮੰਗਲ ਕੇ ਉਤਸਾਹ ਕਰੇ,
ਬੜੇ ਖੁਸ਼ੀਆਂ ਦੇ ਜਿਹੜੇ ਗੀਤ ਨੇ ਗੁਰੂ ਕੇ ਰਬਾਬੀ ਜਿਹੜੇ ਕੀਰਤਨੀਏ ਹਨ, ਉਹਨਾਂ ਨੇ ਖੁਸ਼ੀਆਂ ਦੇ ਮੰਗਲ ਗਾਏ, ਖੁਸ਼ੀਆਂ ਦੇ ਸ਼ਬਦ ਗਾਇਨ ਕੀਤੇ ਹਨ।
ਨਿਜ ਧਾਮ ਵਿਖੇ ਪੁੰਨ ਆਏ ਗਏ,
ਇਸ ਪ੍ਰਕਾਰ ਦੇ ਨਾਲ ਸ਼ੁਕਰਾਨਾ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਣੇ ਨਿਜ ਮਹਿਲਾਂ ਦੇ ਵਿੱਚ ਪਹੁੰਚੇ ਹਨ।
ਬਹੁ ਗਾਵਤ ਗੀਤੇ ਆਨੰਦ ਪਾਏ,
ਬੜੇ ਆਨੰਦ ਦੇ ਵਿੱਚ ਗੀਤ ਗਾਏ ਜਾ ਰਹੇ ਸਨ, ਖੁਸ਼ੀਆਂ ਦੇ ਮੰਗਲ ਗਾਏ ਜਾ ਰਹੇ, ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ।
ਬਹੁ ਭਾਂਤ ਸੁਭਾਦਿਤ ਵਾਜਤੇ,
ਬੜੇ ਭਾਂਤ ਭਾਂਤ ਦੇ ਉੱਥੇ ਜਿਹੜੇ ਵਾਜੇ ਹਨ ਉਹ ਵੱਜ ਰਹੇ ਹਨ।
ਬਹੁ ਭਾਂਤ ਸੁਮੰਗਲ ਸਾਜਤੇ,
ਤੇ ਬੜੇ ਭਾਂਤ ਦੇ ਮੰਗਲ ਉੱਥੇ ਜਿਹੜੇ ਨੇ ਉਹ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ, ਭਾਂਤ ਭਾਂਤ ਦੇ ਸਾਜ ਵਾਜੇ ਵੱਜਦੇ ਨੇ, ਉਹਨਾਂ ਵਾਜਿਆਂ ਦੇ ਨਾਲ ਗਾਉਣ ਵਾਲੇ ਜਿਹੜੇ ਗੁਰੂ ਕੇ ਰਾਗੀ ਹਨ, ਕੀਰਤਨੀਏ ਹਨ, ਗੁਰੂ ਕੀਆਂ ਸੰਗਤਾਂ ਮਿਲ ਕੇ ਜਿਹੜੀਆਂ ਪਾਵਨ ਬਾਣੀ ਦਾ ਗਾਇਨ ਕਰਦੀਆਂ ਖੁਸ਼ੀਆਂ ਦੇ ਗੀਤ ਗਾ ਰਹੇ ਹਨ।
ਬਹੁ ਭਾਂਤ ਪ੍ਰਮੋਦਿਤ ਹੋਵਤੇ,
ਬੜੇ ਜਿਹੜੇ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ, ਭਾਂਤ ਭਾਂਤ ਦੇ ਨਾਲ ਖੁਸ਼ੀਆਂ ਦੇ ਗੀਤ ਜਿਹੜੇ ਉਹ ਗਾਏ ਜਾ ਰਹੇ ਹਨ।
ਨਰ ਨਾਰ ਖੁਸ਼ੀ ਉਰ ਜੋਵਤੇ,
ਨਰ ਨਾਰੇ ਸਾਰੇ ਮਿਲ ਕੇ ਬੜੇ ਖੁਸ਼ੀ ਦੇ ਵਿੱਚ ਮੰਗਲ ਗਾ ਰਹੇ ਨੇ, ਸਾਰਿਆਂ ਦੇ ਵਿੱਚ ਖੁਸ਼ੀ ਦੀ ਲਹਿਰ, ਨਰ ਨਾਰੀ ਸਾਰੇ ਖੁਸ਼ ਤੇ ਪ੍ਰਸੰਨ ਹਨ।
ਲਘੂ ਦੁੰਦਪ ਕੀ ਧੁਨ ਬਾਜ ਰਹੀ,
ਛੋਟਾ ਜਿਹੜਾ ਨਗਾਰਾ ਹੈ ਉਹਦੀ ਧੁਨ ਵੱਜ ਰਹੀ ਹੈ, ਉੱਚੀ ਉਹਦੀ ਧੁਨ ਜਿਹੜੀ ਉਹ ਗੂੰਜ ਰਹੀ ਹੈ।
ਨੈ ਕਾਨ ਪਰੇ ਕੁਛ ਬਾਤ ਕਹੀ,
ਐਸੀ ਧੁਨੀ ਗੂੰਜਦੀ ਹੈ ਕਿ ਜਦੋਂ ਕੋਈ ਗੱਲ ਕੀ ਇੱਕ ਦੂਜੇ ਨਾਲ ਗੱਲ ਕਰਨ ਦਾ ਯਤਨ ਕਰਦਾ ਤੇ ਉਹ ਗੱਲ ਕੰਨਾਂ ਵਿੱਚ ਨਹੀਂ ਪੈਂਦੀ, ਐਸੇ ਉੱਚੇ ਨਗਾਰੇ ਵੱਜ ਰਹੇ ਨੇ, ਐਸੀ ਧੁਨੀ ਗੂੰਜਦੀ ਹੈ ਕਿ ਜਿਹੜੀ ਇੱਕ ਦੂਜੇ ਨੂੰ ਕਈ ਗੱਲ ਕੰਨਾਂ ਦੇ ਵਿੱਚ ਨਹੀਂ ਪੈਂਦੀ, ਸੁਣਾਈ ਨਹੀਂ ਦਿੰਦੀ।
ਸ਼ਰਨਾਏ ਨਫੀਰਨ ਹੋਤ ਧੁਨੀ,
ਬੜੀਆਂ ਸ਼ਹਿਨਾਈਆਂ ਨਫੀਰੀਆਂ ਆਦਿਕ ਇਹਨਾਂ ਦੀ ਧੁਨੀ ਜਿਹੜੀ ਉਹ ਵੱਜ ਰਹੀ ਹੈ।
ਗਨ ਪਾਠ ਕਲਾਵਤ ਗਾਏ ਗੁਨੀ,
ਜਿਹੜੇ ਪਾਠ ਹਨ ਗੁਰੂ ਜਸ ਕਰਨ ਵਾਲੇ, ਕਲਾਵਤ ਕਹਿੰਦੇ ਨੇ ਕਲਾਕਾਰ ਜਿਨ੍ਹਾਂ ਨੂੰ ਰਾਗ ਦੀ ਮੁਹਾਰਤ ਹੈ, ਰਾਗ ਦੇ ਜਾਣਕਾਰ ਨੇ, ਉਹ ਰਾਗਾਂ ਦੇ ਵਿੱਚ ਗੁਰਬਾਣੀ ਗਾ ਰਹੇ, ਗੁਰੂ ਕਾ ਜਸ ਗਾਇਨ ਕਰਦੇ ਹਨ।
ਕਵ ਛੰਦ ਬਣਾਏ ਸੁਣਾਵਤੇ,
ਬੜੇ ਬੜੇ ਕਵੀ ਜਨ ਆਏ, ਛੰਦਾਬੰਦੀ ਵਾਲੀਆਂ ਬੜੀਆਂ ਸੋਹਣੀਆਂ ਕਵਿਤਾਵਾਂ ਤਿਆਰ ਕਰਕੇ ਸੁਣਾਉਂਦੇ, ਜਸ ਕਰਦੇ।
ਗੁਰ ਤੇ ਮਨ ਬਾਛਿਤ ਪਾਵਤੇ,
ਤੇ ਗੁਰੂ ਦੇ ਕੋਲੋਂ ਮਨ ਬਾਛਿਤ ਫਲ ਪ੍ਰਾਪਤ ਕਰਦੇ। ਇਸ ਤਰ੍ਹਾਂ ਮਹਾਨ ਸ੍ਰੇਸ਼ਟ ਕਰਕੇ, ਜਸ ਕਰਕੇ, ਗੁਰਬਾਣੀ ਗਾ ਕਰਕੇ ਜਿਹੜੇ ਕਵੀ ਜਾਨਾਂ ਨੂੰ ਸੋਹਣੀਆਂ ਸੁੰਦਰ ਕਵਿਤਾਵਾਂ ਰਾਹੀਂ ਗੁਰੂ ਸਾਹਿਬ ਜੀ ਨੂੰ ਪ੍ਰਸੰਨ ਕਰਦੇ ਤੇ ਮਨ ਭਾਉਂਦਾ, ਜਿਹੜਾ ਗੁਰੂ ਸਾਹਿਬ ਦੇ ਕੋਲੋਂ ਫਲ ਪ੍ਰਾਪਤ ਕਰਦੇ ਹਨ, ਧਨ ਪ੍ਰਾਪਤ ਕਰਦੇ ਹਨ।
ਵਡਪੂਰ ਕੁਲਾਹਲ ਹੋਵਤੇ,
ਬੜਾ ਜਿਹੜਾ ਵੱਡਾ ਰੌਲਾ ਮਚਿਆ, ਖੁਸ਼ੀਆਂ ਦੇ ਗੀਤ ਜਿੱਥੇ ਗਾਏ ਜਾ ਰਹੇ, ਨਗਾਰੇ ਸ਼ਹਿਨਾਈਆਂ ਵੱਜ ਰਹੀਆਂ ਨੇ, ਗੁਰੂ ਕਾ ਜਸ ਹੋ ਰਿਹਾ, ਕਵਿਤਾਵਾਂ ਗਾਈਆਂ ਜਾ ਰਹੀਆਂ, ਇਸ ਪ੍ਰਕਾਰ ਦੇ ਨਾਲ ਵੱਡਾ ਰੌਲਾ ਜਿਹੜਾ ਉਹ ਮਚਿਆ ਹੈ।
ਗੁਰ ਹੀਰ ਕਲੂਖਨ ਖੋਵਤੇ,
ਤੇ ਗੁਰੂ ਪਾਤਸ਼ਾਹ ਜੀ ਨੂੰ ਵੇਖਦੇ ਨੇ, ਜਿਹੜੇ ਗੁਰੂ ਸਾਹਿਬ ਪਾਤਸ਼ਾਹ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੇ ਨੇ, ਸਾਰੇ ਕਲੇਸ਼ਾਂ ਰੋਗਾਂ ਵਿਕਾਰਾਂ ਦਾ ਨਾਸ਼ ਕਰਨ ਵਾਲੇ, ਸਾਰੇ ਗੁਰੂ ਸਾਹਿਬ ਜੀ ਵੱਲ ਵੇਖਦੇ ਹਨ।
ਵੱਡ ਪੀਰ ਪਰੀ ਨਰ ਨਾਰਿਨ ਕੀ,
ਵੱਡੀ ਭੀੜ ਜੁੜੀ ਹੈ ਗੁਰੂ ਸਾਹਿਬ ਦੇ ਘਰ ਦੇ ਵਿੱਚ, ਨਰ ਨਾਰੀ ਆਦਿਕ ਬਹੁਤ ਵੱਡੀ ਗਿਣਤੀ ਵਿੱਚ ਚੱਲ ਕੇ ਆਏ।
ਬਹੁ ਮੰਗਲ ਰੀਤ ਉਚਾਰਨ ਕੀ,
ਬੜੇ ਬੜੇ ਰੀਤੀ ਦੇ ਨਾਲ ਇਹ ਮੰਗਲ ਗਾਏ ਜਾ ਰਹੇ ਨੇ, ਉਸ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ।
ਨਿਜ ਨੰਦਨ ਗੰਗ ਨਿਹਾਰਤੇ,
ਇਸ ਪ੍ਰਕਾਰ ਦੇ ਨਾਲ ਮਾਤ ਗੰਗਾ ਜੀ ਨਿਜ ਨੰਦਨ ਆਪਣੇ ਸਪੁੱਤਰ ਬਾਲਕ ਹਰਗੋਬਿੰਦ ਜੀ ਨੂੰ ਬੜੇ ਪ੍ਰੇਮ ਨਾਲ ਵੇਖਦੇ ਹਨ।
ਧਨ ਲੈ ਸਿਰ ਪੈ ਬਹੁ ਵਾਰ ਤੇ,
ਬਹੁਤ ਧਨ ਲੈ ਕੇ ਮਾਤਾ ਗੰਗਾ ਜੀ ਆਪਣੇ ਪੁੱਤਰ ਬਾਲਕ ਹਰਗੋਬਿੰਦ ਜੀ ਦੇ ਸੀਸ ਤੋਂ ਵਾਰਦੇ ਹਨ।
ਗਨ ਮੰਗਤ ਕੋ ਪਿਖ ਦੇਵਤੇ,
ਬੜੇ ਮੰਗਤੇ ਲੋੜਵੰਦ ਜਿਹੜੇ ਚੱਲ ਕੇ ਆਏ, ਉਹਨਾਂ ਸਾਰਿਆਂ ਨੂੰ ਬਾਲਕ ਹਰਗੋਬਿੰਦ ਜੀ ਦੇ ਸੀਸ ਤੋਂ ਧੰਨ ਵਾਰ ਵਾਰ ਕੇ ਮਾਤ ਗੰਗਾ ਜੀ ਦੇ ਰਹੇ ਨੇ, ਪ੍ਰਸੰਨ ਹੋ ਰਹੇ ਨੇ। ਇਸ ਪ੍ਰਕਾਰ ਦੇ ਨਾਲ ਬੜਾ ਦਾਨ ਦਿੱਤਾ ਜਾ ਰਿਹਾ ਹੈ।
ਗਨ ਆਸ਼ਿਕ ਮਾਦੁਰ ਲੇਵਤੇ,
ਇਸ ਪ੍ਰਕਾਰ ਦੇ ਨਾਲ ਸਾਰਿਆਂ ਨੂੰ ਦਾਨ ਦੇ ਕੇ ਪ੍ਰਸੰਨ ਕਰਕੇ ਮਾਤ ਗੰਗਾ ਜੀ ਮਿੱਠੀਆਂ ਮਿੱਠੀਆਂ ਅਸੀਸਾਂ ਪ੍ਰਾਪਤ ਕਰ ਰਹੇ ਨੇ। ਜਦੋਂ ਸਾਰਿਆਂ ਨੂੰ ਧਨ ਮਿਲਦਾ, ਬਹੁਤ ਪ੍ਰਕਾਰ ਦੇ ਭੋਜਨ ਛਕਾਏ, ਬੜੀ ਸੇਵਾ ਕੀਤੀ ਗਈ, ਲੋੜਵੰਦਾਂ ਨੂੰ ਧਨ ਦਿੱਤਾ ਗਿਆ, ਤੇ ਹੁਣ ਸਾਰੇ ਜਿਹੜੇ ਨੇ ਉਹ ਬਾਲਕ ਹਰਗੋਬਿੰਦ ਜੀ ਨੂੰ ਅਸੀਸਾਂ ਦਿੰਦੇ ਨੇ। ਇਸ ਪ੍ਰਕਾਰ ਦੇ ਨਾਲ ਬੜੀਆਂ ਮਿੱਠੀਆਂ ਅਸੀਸਾਂ ਪ੍ਰਾਪਤ ਕੀਤੀਆਂ।
ਹਰਗੋਬਿੰਦ ਚੰਦ ਮਨਿੰਦ ਮਾਨ,
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜੋ ਚੰਦਰਮਾ ਦੇ ਸਮਾਨ ਹਨ।
ਉਛਲਿਓ ਜਲ ਬ੍ਰਿੰਦ ਆਨੰਦ ਤਾਂ,
ਮਾਨੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਿਹੜਾ ਹੈ ਸਮੁੰਦਰ ਦੇ ਨਿਆਈ, ਜਿਵੇਂ ਸਮੁੰਦਰ ਦੇ ਵਿੱਚ ਬਹੁਤਾਤ ਵੱਡੀ ਗਿਣਤੀ ਵਿੱਚ ਜਲ ਵਹਿੰਦਾ, ਤੇ ਉਹ ਜਲ ਫਿਰ ਉਛਾਲੇ ਮਾਰਦਾ ਹੈ।
ਨਰ ਨਾਰ ਪਏ ਜਲ ਜੰਤੂ ਸਭੇ,
ਮਾਨੋ ਉਹ ਮਹਾਨ ਸਾਗਰ ਦੀ ਨਿਆਈ, ਸਮੁੰਦਰ ਦੀ ਨਿਆਈ ਜਲ ਵਹਿ ਰਿਹਾ ਬਾਲਕ ਹਰਗੋਬਿੰਦ ਜੀ, ਮਾਨੋ ਸਮੁੰਦਰ ਦੀ ਨਿਆਈ ਨੇ ਐਸਾ ਜਲ ਭਰਿਆ, ਤੇ ਜਿੰਨੇ ਵੀ ਉੱਥੇ ਸੰਗਤਾਂ ਇਕੱਤਰ ਹੋਈਆਂ, ਨਰ ਨਾਰੀ ਇਕੱਤਰ ਹੋਏ, ਮਾਨੋ ਇਸ ਜਲ ਦੇ ਜੀਵ ਹਨ।
ਇਮ ਹੋਤ ਕੁਲਾਹਲ ਪੂਰ ਤਬੇ,
ਇਸ ਪ੍ਰਕਾਰ ਦੇ ਨਾਲ ਵੱਡਾ ਰੌਲਾ ਮਚਿਆ, ਚਾਰੇ ਪਾਸੇ ਵੱਡਾ ਸ਼ੋਰ ਪੈ ਰਿਹਾ ਹੈ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਕੀ ਨਸ ਦਿਓਸ ਬਤੀਤ,
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਕੁਝ ਦਿਨ ਜਿਹੜੇ ਹਨ ਉਹ ਬਤੀਤ ਕੀਤੇ ਹਨ।
ਨੰਦਨ ਹਰ ਗੋਬਿੰਦ ਜੀ ਤਨ ਬਿਲੰਦ ਮੁਦ ਚੀਤ,
ਤੇ ਵੇਖਿਆ ਹੁਣ ਇਧਰੋਂ ਬਾਲਕ ਹਰਗੋਬਿੰਦ ਜੀ ਦਾ ਸਰੀਰ ਦਿਨੋ ਦਿਨ ਵੱਡੇ ਹੋ ਰਹੇ ਨੇ, ਸਰੀਰ ਕਰਕੇ ਵੇਖ ਕਰਕੇ ਬੜੇ ਪ੍ਰਸੰਨ ਹੋਏ, ਖੁਸ਼ ਹੋਏ ਹਨ।
ਹਾਕਲ ਚੰਦ प्रिय पुत्र बिलोक बिचारे।
ते इस तरह दे नाल प्यारे पुत्र नू वेख करके धन गुरु अर्जन देव पातशाह जी अपने हिरदे दे विच विचार करदे हन।
श्री अर्जन इम उर तारे।
धन गुरु अर्जन देव पातशाह जी अपने हिरदे दे विच इउं विचार करदे हन।
चट साल बिसाल बिठावे।
ते बालक हरगोबिंद जी हुण वड्डे हो गए ने, इन्हां नू हुण पढ़ाउण दे वास्ते जिहड़ा है उह चार साल दे विच भेजणा चाहीदा है, इन्हां दी पढ़ाई जिहड़ी उह शुरू कीती जावे।
तें बैठत विद्या पावे।
जिते बैठ करके बालक हरगोबिंद जी विद्या प्राप्त करन, चार साल दे विच स्कूल भेजण दा इन्हां दा हुण जिहड़ा उह समां है पाठशाला दे विच भेजणा चाहीदा है।
किस थान पठे सो बिचारी।
ते हुण जदों इह विचार मन विच आया कि बालक हरगोबिंद जी की उम्र हुण पढ़न दी है, तो इन्हां नूं पाठशाला विच भेजना चाहिए जिथे बैठ करके विद्या प्राप्त करन। ते हुण नाल ही गुरु साहब जी विचार करदे ने कि कित्थे भेजिया जावे, विद्या जिहड़ी उह कित्थों प्राप्त करवाई जावे।
पुन मन मैं बैसे तारी।
ते फिर इस प्रकार दे नाल सतगुरु पातशाह जी ने हिरदे दे विच विचार कीते।
जो हमरे प्रात बडेरो।
कहण लगे जिहड़े साडे तों साडे वड्डे भराता हन, सोच विचार करके वेख्या कि कित्थे पढ़ाया जावे बालक हरगोबिंद जी नूं। ते हिरदे विच विचार करके जिहड़े वड्डे साडे भराता हन।
उर सरल सुशील कनेरो।
जिन्हां दा सुभाअ बड़ा सुशील, बड़े सरल जिहड़े सुभाअ दे मालक हन, बड़े मिठ बोलड़े शांत चित रहण वाले हन।
शुभ महादेव जिस नामो।
जिन्हां दा नाम महादेव है, साडे वड्डे ऐसे भराता हन।
चल गए तिसी के तामो।
इह विचार करके वड्डिआं नूं सन्मान देण वास्ते, वड्डिआं दा अदब सत्कार रखण वास्ते कि वड्डे ने घर विच उहनां दी वी सलाह लै लैणी चाहीदी है, इह वड्डिआं दा सन्मान है, सत्कार है। हुण सतगुरु धन गुरु अर्जन दे पातशाह वेखो आप समर्थ ने, आप सारा कुछ जाणदे ने, पर फिर भी वड्डिआं दा मान सत्कार जो है उह बरकरार रख्या। बाबा महादेव जी दे कोल चल के उहनां दे घर विच गए।
कर बंदन सादर बैसे।
वंदना करके नमस्कार करके वड्डे भरा सन, वड्डे भरा नूं नमस्कार वंदना करके उहनां दे कोल बैठ गए।
बलदेव अगर हर जैसे।
मान लो जिवें कृष्ण जी दा वड्डा भरा बलदेव ते कृष्ण जी उहनां दे कोल बैठ जाण, इस प्रकार दे नाल धन गुरु अर्जन देव पातशाह जी बैठे हन वड्डे भराता बाबा महादेव जी दे कोल।
मृद मृद बिने सुप्रेम बखाने।
इस प्रकार दे नाल प्रेम दे विच जिहड़ा धन गुरु अर्जन देव पातशाह जी ने बेनती उह कीती।
तुम प्राता आए महाने।
कहण लगे हे बाबा महादेव जी, तुसीं साडे वड्डे प्राता हो, महान हो, अदब सत्कार करदे आ। कहण लगे पातशाह जी, गुरु अर्जन देव पातशाह कहिंदे बाबा महादेव जी तुसी महान हो, साडे वड्डे भराता हो।
सम पिता सदीव हमारे।
वड्डे भरा पिता दे समान होया करदे ने, तुसी साडे तो वड्डे हो ते वड्डे तुसी पिता दे समान हो।
गुण औगुण को न चितारे।
वड्डे जिहड़े ने उह छोटियां दा गुण औगुण नहीं चितारदे। किन्नी निमरता धन गुरु अर्जन देव पातशाह जी दा, किन्ना विशाल हिरदा है, किन्नी निम्रता धारण करके पातशाह। ताई कहिंदे निम्रता दे पुंज। धन गुरु अर्जन देव पातशाह किन्ना वड्डिआं दा सत्कार कर रहे ने ते सानू सिखा रहे ने, असीं सिखणा वी है नाल कि वड्डिआं दा अदब सत्कार अज घरां विचों साडे इह खत्म हुंदा जा रहे। कहिण लगे कि तुसीं साडे वड्डे हो, पिता समान हो, ते जिहड़े वड्डे ने उह छोटिआं दा कोई गुण औगुण नहीं चितारदे।
हर गोबिंद दास तुम्हारा।
बालक हरगोबिंद यह तुहाडा सेवक है, तुहाडा बच्चा है।
गन बिघन बिदार उबारा।
ते जिन्हां ते वड्डा बिघन आया सी, संकट आया सी, आप कृपा करके प्रभु ने रखिया कीती है, उह संकट दूर कीता है।
अब लायक पठ बेसो।
ते हुण असीं विचारे है कि बालक हरगोबिंद जी हुण पढ़न दे लायक ने, उहनां दी उमर है पढ़न दी, क्योंकि बच्चा जदों जवान होवे हर माता पिता इस गल दी विचार करदा है कि बच्चा हुण पढ़न दे लायक होया है, इहनूं चंगे स्कूल विच पाया जावे, चंगी पढ़ाई चंगी तालीम प्राप्त करे। ਤੇ ਵਿਚਾਰਿਆ ਕਹਿਣ ਲੱਗੇ ਬਾਲਕ ਹਰਗੋਬਿੰਦ ਜੀ ਹੁਣ ਪੜ੍ਹਨ ਦੇ ਯੋਗ ਹੋਏ ਹਨ, ਉਹਨਾਂ ਦੀ ਪੜ੍ਹਨ ਦੀ ਉਮਰ ਹੋਈ ਹੈ।
ਜੋ ਵਿਦਿਆ ਲੇਵੇ ਕੋ,
ਤੇ ਜਿੱਥੋਂ ਇਹ ਵਿਦਿਆ ਪ੍ਰਾਪਤ ਕਰ ਸਕਣ ਉਹਦੇ ਬਾਬਤ, ਕਿਉਂਕਿ ਜਿਹੜਾ ਕੋਈ ਵਿਦਵਾਨ ਸੂਝਵਾਨ ਹੈ ਵਿਦਿਆਵਾਨ, ਕਿੱਥੋਂ ਇਹਨਾਂ ਨੂੰ ਵਿਦਿਆ ਜਿਹੜੀ ਹੈ ਉਹ ਪ੍ਰਾਪਤ ਕਰਵਾਈ ਜਾਵੇ, ਕਿੱਥੋਂ ਵਿਦਿਆ ਪ੍ਰਾਪਤ ਕਰਨ।
ਤੁਮ ਆਪ ਦਿਓ ਫੁਰਮਾਈ,
ਤੇ ਕਹਿਣ ਲੱਗੇ ਹੇ ਵੱਡੇ ਭਰਾਤਾ ਜੀ ਬਾਬਾ ਮਹਾਂਦੇਵ ਜੀ, ਤੁਸੀਂ ਕਿਰਪਾ ਕਰਕੇ ਦੱਸੋ ਕਿ ਬਾਲਕ ਹਰਗੋਬਿੰਦ ਜੀ ਨੂੰ ਵਿਦਿਆ ਕਿੱਥੋਂ ਪੜ੍ਹਾਈ ਜਾਵੇ।
ਹਿਤ ਵਿਦਿਆ ਜਹਾਂ ਪਠਾਈ,
ਤੇ ਵਿਦਿਆ ਜਹਾਂ ਪਟਾਈ, ਜਿੱਥੇ ਚੰਗੀ ਵਿਦਿਆ, ਜਿੱਥੇ ਚੰਗੀ ਤਾਲੀਮ ਦਿੱਤੀ ਜਾ ਸਕਦੀ, ਜਿਹੜੀ ਚੰਗੀ ਵਿਦਿਆ ਪੜਾ ਸਕਦਾ ਹੋਵੇ, ਉਹਦੇ ਬਾਬਤ ਆਪ ਜੀ ਕਿਰਪਾ ਕਰਕੇ ਦੱਸੋ।
ਸੁਣ ਮਹਾਦੇਵ ਮਤ ਦੀਹਾ,
ਤੇ ਸੁਣ ਕੇ ਬਾਬਾ ਮਹਾਦੇਵ ਜੀ ਬੜੀ ਮਤ ਵਾਲੇ, ਬੜੇ ਸੂਝਵਾਨ ਸਿਆਣੇ ਸਨ। ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਬੇਨਤੀ ਕੀਤੀ ਬਾਬਾ ਮਹਾਦੇਵ ਜੀ ਨੂੰ, ਤੇ ਸੁਣ ਕਰਕੇ ਬਾਬਾ ਮਹਾਦੇਵ ਜੀ ਬੋਲੇ, ਕਹਿਣ ਲੱਗੇ
ਕਹਿ ਕਰੋ ਨਾ ਅਨਤੈ ਈਹਾ।
ਕਹਿਣ ਲੱਗੇ ਹੋਰ ਦੀ ਇੱਛਾ ਕੋਈ ਮਨ ਵਿੱਚ ਤੁਸੀਂ ਨਾ ਰੱਖੋ। ਜਦੋਂ ਬਾਬਾ ਮਹਾਦੇਵ ਜੀ ਦੀ ਸਲਾਹ ਲੈਣ ਵਾਸਤੇ ਗਏ, ਪੁੱਛਿਆ ਬੇਨਤੀ ਕੀਤੀ, ਤੇ ਬਾਬਾ ਮਹਾਦੇਵ ਜੀ ਕਹਿਣ ਲੱਗੇ ਕਿਸੇ ਹੋਰ ਕੋਲੋਂ ਪੜ੍ਹਾਉਣ ਦੀ ਮਨ ਅੰਦਰ ਇੱਛਾ ਨਾ ਰੱਖੋ।
ਜਿਨ ਦੀਨਸ ਪੁੱਤਰ ਤੁਮਾਰਾ,
ਕਹਿਣ ਲੱਗੇ ਜਿਨ੍ਹਾਂ ਨੇ ਤੁਹਾਨੂੰ ਇਹ ਬਲੀ ਪੁੱਤਰ ਦਿੱਤਾ ਨਾ, ਇਸ਼ਾਰਾ ਕੀਤਾ ਬਾਬਾ ਬੁੱਢਾ ਜੀ ਵੱਲ। ਕਹਿਣ ਲੱਗੇ ਜਿਨ੍ਹਾਂ ਨੇ ਵਰ ਦਿੱਤਾ ਸੀ, ਤੁਮਰੇ ਗ੍ਰਹਿ ਪ੍ਰਗਟੇ ਹੋ ਜੋਧਾ, ਜਿਨ੍ਹਾਂ ਨੇ ਵਰ ਦਿੱਤਾ, ਤੁਹਾਡੇ ਘਰ ਦੇ ਵਿੱਚ ਬਾਲਕ ਨੇ ਜਨਮ ਲਿਆ ਪੁੱਤਰ, ਜਿਨ੍ਹਾਂ ਨੇ ਤੁਹਾਨੂੰ ਵਰ ਦੇ ਕੇ ਦੇਣਾ ਕੀਤਾ।
ਜੱਟ ਬੁੱਢਾ ਬੁੱਧ ਉਧਾਰਾ,
ਉਹ ਬਾਬਾ ਬੁੱਢਾ ਜੀ ਜਿਹੜੇ ਜੱਟ ਬਰਾਦਰੀ ਵਿੱਚੋਂ ਹਨ, ਜਿਹੜੇ ਬੁੱਧ ਉਧਾਰਾ, ਜਿਨ੍ਹਾਂ ਦੀ ਬੜੀ ਵਿਸ਼ਾਲ ਬੁੱਧੀ ਦੇ ਜਿਹੜੇ ਮਾਲਕ ਹਨ।
ਸਮਰੱਥ ਮਹਾ ਜਿਸ ਮਾਈ,
ਉਹ ਸਮਰੱਥ ਨੇ, ਉਹਨਾਂ ਵਿੱਚ ਸਾਰੇ ਗੁਣ ਮੌਜੂਦ ਨੇ, ਉਹ ਵਿਦਿਆ ਪੜਾਉਣ ਦੇ ਲਈ ਸਮਰੱਥ ਹਨ।
ਕਹਿ ਬਾਕ ਅਨਥਾ ਨਾਈ,
ਜਿਨ੍ਹਾਂ ਦਾ ਕਿਹਾ ਹੋਇਆ ਵਾਕ ਉਹ ਖਾਲੀ ਨਹੀਂ ਜਾਂਦਾ, ਸਾਧ ਬਚਨ ਅਟਲਾਦਾ ਜਿਹੜਾ ਵਾਕ ਉਹ ਮੁੱਖ ਤੋਂ ਕਰਦੇ ਨੇ, ਉਹ ਵਿਅਰਥ ਨਹੀਂ ਜਾਂਦਾ। ਕੀਤਾ ਸੀ ਨਾ ਬਚਨ ਜਦੋਂ ਮਾਤ ਗੰਗਾ ਜੀ ਗਏ ਵਰ ਲੈਣ ਵਾਸਤੇ, ਕਹਿਣ ਲੱਗੇ ਉਹਨਾਂ ਦਾ ਕਿਹਾ ਹੋਇਆ ਜਿਹੜਾ ਰਸਨਾ ਤੋਂ ਵਾਕ ਹੈ ਉਹ ਖਾਲੀ ਨਹੀਂ ਜਾਂਦਾ।
ਬੜ ਕਰਾ ਮਾਤ ਮੈਂ ਪੂਰਾ,
ਕਰਾ ਮਾਤਾਂ ਦੇ ਵਿੱਚ ਪੂਰੇ ਨੇ ਬਾਬਾ ਬੁੱਢਾ ਜੀ।
ਗਨ ਹਤਨ ਵਿਕਾਰਨ ਸੂਰਾ,
ਵਿਕਾਰਾਂ ਦਾ ਨਾਸ਼ ਕਰਨ ਵਾਲੇ ਸੂਰਮੇ ਨੇ, ਵਿਕਾਰ ਉਹਨਾਂ ਤੇ ਹਾਵੀ ਨਹੀਂ ਹੋ ਸਕਦੇ, ਵਿਕਾਰਾਂ ਨੂੰ ਖਤਮ ਕਰਨ ਵਾਲੇ, ਵਿਕਾਰਾਂ ਦਾ ਨਾਸ਼ ਕਰਨ ਵਾਲੇ ਸੂਰਮੇ ਹਨ।
ਤਿਸ ਬਿਨਾ ਨਾ ਕਹੂ ਬਿਠਾਵੋ,
ਹੋਰ ਕਿਸੇ ਕੋਲ ਵੀ ਇਹਨਾਂ ਨੂੰ ਵਿਦਿਆ ਪੜਨ ਨਹੀਂ ਭੇਜਣਾ, ਕੇਵਲ ਤੇ ਕੇਵਲ ਬਾਬਾ ਬੁੱਢਾ ਜੀ ਦੇ ਕੋਲ ਵਿਦਿਆ ਪੜਨ ਵਾਸਤੇ ਭੇਜਣਾ ਹੈ।
ਜਿਮ ਚਾਹੋ ਤਥਾ ਪੜਾਵੋ,
ਜਿਵੇਂ ਤੁਸੀਂ ਚਾਹੋ ਉਸੇ ਤਰ੍ਹਾਂ ਬਾਬਾ ਬੁੱਢਾ ਜੀ ਦੇ ਕੋਲੋਂ ਇਹਨਾਂ ਨੂੰ ਵਿਦਿਆ ਪੜਾਉਣੀ ਕਰੋ।
ਸੁਣ ਮਹਾਦੇਵ ਕੀ ਬਾਣੀ,
ਤੇ ਬਾਬਾ ਮਹਾਦੇਵ ਜੀ ਨੇ ਜਦੋਂ ਇਹ ਬਚਨ ਕਹੇ, ਇਹ ਬਚਨ ਸੁਣ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ,
ਸ੍ਰੀ ਅਰਜਨ ਸਾਦਰ ਮਾਨੀ,
ਬੜੇ ਅਦਬ ਸਤਿਕਾਰ ਦੇ ਨਾਲ ਬਾਬਾ ਮਹਾਦੇਵ ਜੀ ਦੇ ਬਚਨ ਜਿਹੜੇ ਉਹ ਮੰਨੇ ਨੇ, ਉਹ ਬਚਨਾਂ ਨੂੰ ਮੰਨਣਾ ਕੀਤਾ ਹੈ।
ਸਿੱਖ ਪੰਚ ਸਮੀਪ ਹਕਾਰੇ,
ਪੰਜ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ।
ਤਿੰਨ ਸੰਗ ਸੋ ਬਾਕ ਉਚਾਰੇ,
ਉਹਨਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਬੁਲਾ ਕਰਕੇ ਕਹਿਣਾ ਕੀਤਾ।
ਜੈ ਬੁੱਢਾ ਸ਼ੁਭ ਮਤ ਬਾਸਾ,
ਕਹਿਣ ਲੱਗੇ ਜਿੱਥੇ ਬਾਬਾ ਬੁੱਢਾ ਜੀ ਸੁਮਤਵੰਤ ਜਿਹੜੇ ਆਪਣੇ ਜਿੱਥੇ ਨਿਵਾਸ ਰੱਖਦੇ ਨੇ, ਉਹਨਾਂ ਦੇ ਕੋਲ ਹੁਣ ਕਿਵੇਂ ਬਾਲਕ ਹਰਗੋਬਿੰਦ ਜੀ ਦੀ ਪੜ੍ਹਾਈ ਸ਼ੁਰੂ ਕਰਵਾਉਂਦੇ ਨੇ, ਇਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ।